ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗਾ ਘਰ ਘਰ ਫਿਰੈ, ਅੱਗਾ ਦੂਣੀ ਮਿਲੈ ਸਜਾਏ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗਾ ਘਰ ਘਰ ਫਿਰੈ, ਅੱਗਾ ਦੂਣੀ ਮਿਲੈ ਸਜਾਏ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹੱਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖਾ ਥਾਵ ਹੋ ਗਿਰ ਹੋ ਭਲਾ, ਜਿਥ ਹੋ ਕੋ ਵਰਸਾਏ। ਸਬਦ ਰਤੇ ਤਿੰਨਾ ਸੋਝੀ ਪਈ, ਦੂਜਾ ਭਰਮ ਭੁਲਾਏ। ਪਇਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵਹੇ ਸੇ ਭਲੇ, ਜਿਨ ਕੀ ਪਤ ਪਾਵਹੇ ਥਾਏ। ਪਇਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵਹੇ ਸੇ ਭਲੇ, ਜਿਨ ਕੀ ਪਤ ਪਾਵਹੇ ਥਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ, ਤਖਤ ਚਵਰ ਛਤਰ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ ਸਤਿਗੁਰੂ, ਜਹਰਾ ਜਹੂਰ ਸਰਬ ਕਲਾ ਭਰਪੂਰ, ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ, ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਸੱਚਖੰਡੀ ਸੰਗਤ ਅੰਦਰ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜੀਆਂ ਸਮੁੱਚੀਆਂ ਸੰਗਤਾਂ, ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਵਿਖੇ ਦਰਸ਼ਨ ਦੀਦਾਰ ਕਰਕੇ ਲਾਹੇ ਲੈਂਦੇ ਹੋ, ਉੱਥੇ ਸੱਚਖੰਡ ਤੋਂ ਆਏ ਹੋਏ ਸਭੇ ਸਾਂਝੀਵਾਲ ਸਦਾਇਨ ਦੇ ਪਾਵਨ ਪਵਿੱਤਰ ਮੁੱਖ ਵਾਕ ਰੂਪੀ ਉਪਦੇਸ਼ ਨੂੰ ਸਮਝਣ ਲਈ, ਵਿਚਾਰਨ ਲਈ ਨਿਤਨੇਮ ਨਾਲ ਇਸ ਸਥਾਨ ਤੇ ਬੈਠ ਕੇ ਕਥਾ ਵਿਚਾਰ ਵੱਖ ਵੱਖ ਵਿਦਵਾਨਾਂ ਪਾਸੋਂ, ਸਿੰਘ ਸਾਹਿਬਾਨ ਜੀ ਪਾਸੋਂ, ਆਪ ਵਡਭਾਗੀਆਂ ਸੰਗਤਾਂ ਸਰਵਣ ਕਰਦੇ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੇ ਸਿਧਾਂਤ ਅਨੁਸਾਰ ਸ਼ਬਦ ਨੂੰ ਚੈਨਲ ਮਾਧਿਅਮ ਰਾਹੀਂ ਆਪਣੀ ਸੁਰਤ ਦੁਆਰਾ ਘਰਾਂ ਵਿੱਚ ਬੈਠ ਕੇ ਸਰਵਣ ਕਰਦੇ ਹੋ। ਆਓ ਜਿੱਥੇ ਅੱਜ ਸਤਿਗੁਰੂ ਜੀ ਦੇ ਬਖਸ਼ੇ ਹੋਏ ਮੁੱਖ ਵਾਕ ਦੀ ਵਿਚਾਰ ਆਪਾਂ ਰਲ ਮਿਲ ਕਰਕੇ ਗੁਰੂ ਬਖਸ਼ੀ ਬੁੱਧ ਅਨੁਸਾਰ ਵਿਚਾਰਨੀ ਹੈ। ਉੱਥੇ ਅੱਜ ਗੁਰੂ ਨਾਨਕ ਦਾ ਸੱਤਵਾਂ ਜਾਮਾ ਸੱਤਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਕਰਤਾ ਹਰਿ ਰਾਏ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਪਹਿਲੋਂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਵਿਚਾਰ ਆਪਾਂ ਰਲ ਮਿਲ ਕਰਕੇ ਵਿਚਾਰਨੀ ਹੈ। ਗੁਰੂ ਖੁਸ਼ੀਆਂ ਲੈਣ ਲਈ ਸਾਰੀ ਸੰਗਤ ਰਸਨਾ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਤੋਂ ਪਹਿਲਾਂ ਸਮੁੱਚੇ ਪੰਥ ਨੂੰ, ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿੱਥੇ ਤੁਸੀਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਸਤਿਗੁਰਾਂ ਦੇ ਜੀਵਨ ਵਿੱਚ ਬਖਸ਼ੇ ਹੋਏ ਸਿਧਾਂਤ ਦਾ ਪ੍ਰਕਾਸ਼ ਸਤਿਗੁਰੂ ਤੁਹਾਡੇ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਖਸ਼ਿਸ਼ ਕਰਨ। ਧੰਨਤਾ ਦੇ ਯੋਗ ਹੋ ਜੋ ਸਤਿਗੁਰੂ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹੋ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਭਾਈ ਭਗਤ ਗੁਰਪੁਰਬ ਕਰਨਦੇ, ਭਾਵਨਾ ਨਾਲ ਭਗਤੀ ਕਰਦਿਆਂ ਭਗਤੀ ਦੁਆਰਾ ਗੁਰੂ ਦੇ ਪੁਰਬ ਤੁਸੀਂ ਮਨਾਉਂਦੇ ਹੋ। ਤੁਹਾਡੇ ਜੈਸੀਆਂ ਸੰਗਤਾਂ ਤੋਂ ਸਤਿਗੁਰੂ ਕੁਰਬਾਨ ਬਲਿਹਾਰ ਜਾਂਦੇ ਹੈ। ਪਾਵਨ ਬਾਣੀ ਦਾ ਵਚਨ ਹੈ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸਭ ਤੋਂ ਪਹਿਲਾਂ ਸਤਿਗੁਰੂ ਨੇ ਸੰਸਾਰ ਚ ਅਵਤਾਰ ਧਾਰਨ ਲਈ ਕਿਹੜੀ ਧਰਤੀ ਚੁਣੀ? ਧਰਤੀ ਬੜੀ ਹੈ। ਅੱਜ ਭਾਵੇਂ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਲੱਗੀ ਹੈ, ਦੌੜ ਲੱਗੀ ਹੈ, ਪਰ ਨਿਰੰਕਾਰ ਨੇ ਕਿਹੜੀ ਧਰਤੀ ਚੁਣੀ? ਉਹ ਨਿਰੰਕਾਰ ਨੇ ਪ੍ਰਕਾਸ਼ ਧਾਰਨ ਲਈ ਕਿਹੜੀ ਧਰਤੀ ਦੀ ਚੋਣ ਕੀਤੀ? ਉਹ ਭਾਗਾਂ ਵਾਲੀ ਧਰਤੀ ਕਿਹੜੀ ਹੈ? ਉਹ ਧਰਤੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਸਾਈ ਹੋਈ ਪਵਿੱਤਰ ਧਰਤੀ ਕੀਰਤਪੁਰ ਸਾਹਿਬ ਦੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਭਾਗਾਂ ਵਾਲੇ ਜੰਤ ਸਨ ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ, ਪਹਿਲੇ ਦਰਸ਼ਨ ਕੀਤੇ। ਉਹ ਗੁਰਸਿੱਖ ਧੰਨਤਾ ਦੇ ਯੋਗ ਵੱਡਿਆਂ ਭਾਗਾਂ ਵਾਲੇ ਸਿੱਖ। ਸਤਿਗੁਰੂ ਬਾਣੀ ਚ ਫਰਮਾਉਂਦੇ ਆ, ਫੇਰ ਧੰਨ ਕੌਣ? ਪਹਿਲਾਂ ਧਰਤੀ ਭਾਗਾਂ ਵਾਲੀ, ਫਿਰ ਜਿਨ੍ਹਾਂ ਸਿੱਖਾਂ ਨੇ ਦਰਸ਼ਨ ਕੀਤੇ ਉਹ ਸਿੱਖ ਵੀ ਭਾਗਾਂ ਵਾਲੇ, ਤੀਜੇ ਨੰਬਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੰਨਤਾ ਦੇ ਯੋਗ ਧੰਨ ਧੰਨ ਪਿਤਾ, ਪਿਤਾ ਧੰਨਤਾ ਦੇ ਯੋਗ। ਪਿਤਾ ਕੌਣ ਚੁਣਿਆ? ਪਿਤਾ ਨੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ। ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਹਾਂ, ਅਕਸਰ ਸੰਗਤਾਂ ਕੀਰਤਪੁਰ ਸਾਹਿਬ ਦੇ ਵੀ ਦਰਸ਼ਨ ਕਰਦੀਆਂ ਅਤੇ ਬਾਬਾ ਗੁਰਦਿੱਤਾ ਜੀ ਦੇ ਵੀ ਅਸਥਾਨ ਦੇ ਦਰਸ਼ਨ ਕਰਦੀਆਂ। ਉੱਥੇ ਇੱਕ ਬੜਾ ਸੋਹਣਾ ਬਚਨ ਲਿਖਿਆ ਹੋਇਆ, ਬਾਬਾ ਗੁਰਦਿੱਤਾ ਜੋ ਵਰ ਮੰਗਿਆ ਸੋਈ ਦਿੱਤਾ, ਦੀਨ ਦੁਨੀ ਦਾ ਟਿੱਕਾ ਵੀ ਲਿਖਿਆ ਨਾਲ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ। ਕੌਣ ਹੈ ਭਾਗਾਂ ਵਾਲਾ ਪਿਤਾ? ਇਹ ਭਾਗਾਂ ਵਾਲੇ ਪਿਤਾ ਨੇ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜਜੋ ਦਾ ਬਹੁ ਪਰ ਉਪਕਾਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਆ। ਜਿਸ ਵੇਲੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਹੈ ਤਾਂ ਬਾਬਾ ਬੁੱਢਾ ਜੀ ਦਾ ਇਤਿਹਾਸ ਵਿੱਚ ਬਚਨ ਆਉਂਦਾ। ਬਾਬਾ ਬੁੱਢਾ ਜੀ ਨੇ ਦਰਸ਼ਨ ਕਰਕੇ ਬਚਨ ਕਿਹਾ ਸੀ, ਸਤਿਗੁਰੂ ਜੀ ਇਹਨਾਂ ਦਾ ਚਿਹਰੇ ਦੇ ਦਰਸ਼ਨ ਕਰਕੇ ਇਉਂ ਲੱਗਦਾ ਵੀ ਗੁਰੂ ਨਾਨਕ ਸਾਹਿਬ ਦੇ ਹੀ ਸਰੂਪ ਨੇ, ਚਿਹਰੇ ਦੀ ਨੁਹਾਰ ਗੁਰੂ ਨਾਨਕ ਸਾਹਿਬ ਦੇ ਸਰੂਪ ਜੈਸੀ ਸੀ, ਕਿਉਂਕਿ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਕਰਕੇ ਦਰਸ਼ਨ ਕੀਤੇ ਸਨ, ਸੇਵਾ ਕੀਤੀ ਸੀ, ਸੰਗਤ ਕੀਤੀ ਸੀ। ਜਦੋਂ ਸੰਗਤਾਂ 'ਚ ਬਾਬਾ ਬੁੱਢਾ ਜੀ ਨੇ ਬਚਨ ਕਹੇ ਤਾਂ ਉਸ ਵੇਲੇ ਤੋਂ ਹੀ, ਬਚਪਨ ਤੋਂ ਹੀ ਬਾਬਾ ਗੁਰਦਿੱਤਾ ਜੀ ਦੇ ਨਾਮ ਨਾਲ ਬਾਬਾ ਲਕਬ ਲੱਗ ਗਿਆ, ਸ਼ਬਦ ਲੱਗ ਗਿਆ ਬਾਬਾ, ਸੰਗਤਾਂ ਸਤਿਕਾਰ ਵਿੱਚ ਬਾਬਾ ਕਹਿਣ ਲੱਗ ਪਈਆਂ। ਫਿਰ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਕੁਲ ਕਿਹੜੀ ਹੈ? ਧੰਨਤਾ ਦੇ ਯੋਗ ਜੀ ਦੇ ਵਿੱਚ ਸਤਿਗੁਰੂ ਜੀ ਨੇ ਅਵਤਾਰ ਧਾਰਿਆ, ਉਹ ਧੰਨਤਾ ਦੇ ਯੋਗ ਕੁਲ ਹੈ। ਸੋਢੀ ਸੁਲਤਾਨ, ਖਾਲੀਆਂ ਦੀਆਂ ਝੋਲੀਆਂ ਭਰਨ ਵਾਲੇ, ਨਾਮ ਨਾਲ ਹਿਰਦੇ ਸਰਸਾਰ ਕਰਨ ਵਾਲੇ, ਡੁੱਬਦਿਆਂ ਨੂੰ ਤਾਰਨ ਵਾਲੇ, ਜਿਹਦੀ ਕਿਤੋਂ ਪੂਰੀ ਨਹੀਂ ਪੈਂਦੀ, ਉਹ ਨਿਆਸਰਿਆਂ ਦੇ ਆਸਰੇ, ਨਿਰਾਸਿਆਂ ਦੀ ਆਸ ਪੂਰੀ ਕਰਨ ਵਾਲੇ, ਗਰੀਬ ਨਵਾਜ, ਧੰਨ ਪਰਮ ਕਿਰਪਾਲੂ, ਦਾਤਾ ਸਤਿਗੁਰੂ, ਪਿਤਾ ਸਤਿਗੁਰੂ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਸੋਢ ਵੰਸ਼। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤੇ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤੇ ਨੇ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਨੇ ਤੇ ਇੱਕ ਸਪੁੱਤਰੀ ਹੈ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਇੱਕ ਭੈਣ ਹੈ ਬੀਬੀ ਪੀਰੋ ਜੀ। ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ ਨੇ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਹੈ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦੇ ਚਾਚੇ ਲੱਗਦੇ ਆ, ਚਾਚਿਆਂ ਦੀ ਥਾਂ ਤੇ ਨੇ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਪਵਿੱਤਰ ਧੰਨਤਾ ਦੇ ਯੋਗ ਕੁਲ ਹੈ ਸੋਢ ਵੰਸ਼। ਪਹਿਲਾਂ ਧੰਨ ਧਰਤੀ, ਧੰਨ ਦਰਸ਼ਨ ਕਰਨ ਵਾਲੇ ਸਿੱਖ, ਫਿਰ ਸਤਿਗੁਰੂ ਕਹਿੰਦੇ ਧੰਨ ਪਿਤਾ, ਧੰਨ ਕੁਲ, ਸੇ ਸਭ ਤੋਂ ਵੱਧ ਧੰਨਤਾ ਦੇ ਯੋਗ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਮਾਂ ਦਾ ਦਰਜਾ ਬੜਾ ਵੱਡਾ ਹੈ, ਮਾਤਾ ਧਰਤ ਮਹੱਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਂ ਗੁਰਬਾਣੀ ਦੇ ਵਿੱਚ ਮੱਤ ਨੂੰ ਵੀ ਕਿਹਾ, ਮਾਂ ਜਨਮ ਦੇਣ ਵਾਲੀ ਵੀ ਹੈ, ਗੁਰੂ ਨੂੰ ਵੀ ਮਾਂ ਕਿਹਾ, ਗੁਰਦੇਵ ਮਾਤਾ, ਧਰਤੀ ਨੂੰ ਮਾਂ ਕਿਹਾ, ਮਾਤਾ ਧਰਤ ਮਹੱਤ। ਉੱਥੇ ਜਨਮ ਦੇਣ ਵਾਲੀ ਮਾਂ ਦਾ ਬੜਾ ਵੱਡਾ ਮਰਾਤਵ ਹੈ। ਧੰਨ ਧੰਨ ਸੋ ਜਨਨੀ, ਦੋ ਵਾਰ ਧੰਨ ਕਿਹਾ ਜਨਨੀ ਨੂੰ, ਉਹ ਲੋਕ ਚ ਵੀ ਧਨ ਹੈ ਤੇ ਪਰਲੋਕ ਚ ਵੀ ਧਨ ਹੈ ਜਿਹਨੇ ਗੁਰੂ ਨੂੰ ਜਣਿਆ ਤੇ ਨਹੀਂ ਤਾਂ ਉਲਾਂਭਾ ਵੀ ਦਿੱਤਾ ਉਸ ਮਾਂ ਨੂੰ ਜਿਸ ਮਾਂ ਦਾ ਪੁੱਤ ਨਾਮ ਨਹੀਂ ਜਪਦਾ ਜਿਨ ਹਰ ਹਿਰਦਾ ਨਾਮ ਨਾ ਬਸੇ ਉਹ ਤਿੰਨ ਮਾਤ ਕੀਚੈ ਹਰ ਬਾਂਝਾ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਦੀ ਮਾਂ ਨੂੰ ਧਨ ਕਿਹਾ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਰਤਪੁਰ ਦੀ ਧਰਤੀ ਪਿਤਾ ਧੰਨ ਬਾਬਾ ਗੁਰਦਿੱਤਾ ਜੀ ਮਾਂ ਧੰਨ ਮਾਤਾ ਨਿਹਾਲ ਕੌਰ ਜੀ ਮਾਂ ਅਨੰਤੀ ਜੀ ਵੀ ਕਹਿੰਦੇ ਆ ਨਾਮ ਅਨੰਤੀ ਜੀ ਵੀ ਆਉਂਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ 1630 ਈਸਵੀ ਨੂੰ 1687 ਸੰਮਤ ਬਿਕਰਮੀ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਵਤਾਰ ਹੁੰਦਾ ਪ੍ਰਕਾਸ਼ ਹੁੰਦਾ ਹੈ। ਜਿਸ ਵੇਲੇ ਸਤਿਗੁਰੂ ਦਾ ਅਵਤਾਰ ਹੁੰਦਾ ਉਸ ਵੇਲੇ ਗੁਰਤਾ ਗੱਦੀ ਤੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਨੇ। ਜਿਸ ਵੇਲੇ ਅਵਤਾਰ ਹੋਇਆ ਬਾਬਾ ਗੁਰਦਿੱਤਾ ਜੀ ਨੇ ਸੁਨੇਹਾ ਭੇਜਿਆ ਕਿਉਂਕਿ ਉਸ ਵੇਲੇ ਸੰਚਾਰ ਮਾਧਿਅਮ ਨਾ ਤਾਂ ਕੋਈ ਫੋਨ ਸੀ। ਉਸ ਵੇਲੇ ਸੁਨੇਹਾ ਆਪ ਲੈ ਕੇ ਜਾਣਾ ਪੈਂਦਾ। ਗੁਰਸਿੱਖ ਸੁਨੇਹਾ ਲੈ ਕੇ ਆਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਸਤਿਗੁਰੂ ਆਪ ਜੀ ਨੂੰ ਵਧਾਈ ਹੋਵੇ। ਆਪ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਪੋਤਰੇ ਦਾ ਅਵਤਾਰ ਹੋਇਆ। ਕਈ ਗੁਰਸਿੱਖ ਕਹਿੰਦੇ ਆ ਵੀ ਬਾਬਾ ਗੁਰਦਿੱਤਾ ਜੀ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਚ ਲੈ ਕੇ ਆਏ। ਸਤਿਗੁਰੂ ਜੀ ਨੇ ਗੋਦ ਵਿੱਚ ਚੁੱਕ ਕੇ ਉਸ ਵੇਲੇ ਬਚਨ ਕਿਹਾ ਸੀ ਵੱਡੀ ਦਾਤ ਲੈਣ ਵਾਲਾ ਆ ਗਿਆ ਤੇ ਸਤਿਗੁਰੂ ਮਹਾਰਾਜ ਨੂੰ ਬਾਬਾ ਗੁਰਦਿੱਤਾ ਜੀ ਨੇ ਬੇਨਤੀ ਭੇਜੀ ਸੀ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਤੁਹਾਡਾ ਪੁੱਤਰ ਹੈ ਕਿਰਪਾ ਕਰੋ ਤੁਸੀਂ ਨਾਮ ਰੱਖੋ। ਤਾਂ ਉਸ ਵੇਲੇ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕੀਤੀ ਹੈ ਮਹਾਰਾਜ ਨੇ ਤੇ ਨਾਮ ਰੱਖਿਆ ਹਰ ਰਾਏ ਹਰੀ ਦਾ ਰੂਪ ਰਾਏ ਪ੍ਰਕਾਸ਼ ਰੂਪ ਰੱਬ ਦਾ ਰੂਪ ਨਾਮ ਦਾ ਬੜਾ ਵੱਡਾ ਮਹੱਤਵ ਆ। ਨਾਮ ਹੀ ਹੈ ਜਿਹੜਾ ਜੀਵ ਨੂੰ ਤਾਰ ਦਿੰਦਾ ਹੈ। ਨਾਮ ਬੜਾ ਸੋਚ ਸਮਝ ਕੇ ਗੁਰਸਿੱਖ ਗੁਰਸਿੱਖਾਂ ਵਾਲੇ ਨਾਮ ਰੱਖਦੇ ਆ। ਅੱਜ ਕੱਲ੍ਹ ਟਰੈਂਡ ਚੱਲ ਪਿਆ ਜਦੋਂ ਨਾਮ ਰੱਖਣਾ ਨੈੱਟ 'ਤੇ ਸਰਚ ਕਰਦੇ ਆ ਲੋਕ ਅੰਗਰੇਜ਼ਾਂ ਵਾਲੇ ਨਾਮ ਰੱਖਣੇ ਪਸੰਦ ਕਰਦੇ ਆ। ਫਿਰ ਉਹੋ ਜਿਹੀ ਬੱਚੇ ਦਾ ਸੁਭਾਅ ਹੁੰਦਾ ਉਹੋ ਜਿਹੀ ਜੀਵਨ ਹੋ ਜਾਂਦਾ। ਸਤਿਗੁਰੂ ਜੀ ਨੇ ਨਾਮ ਰੱਖਿਆ ਰੱਬ ਦੇ ਨਾਮ 'ਤੇ। ਹਰ ਸ਼ਬਦ ਗੁਰਬਾਣੀ 'ਚ ਬੇਅੰਤ ਵਾਰ ਆਉਂਦਾ ਹੈ ਰੱਬ ਦੇ ਨਾਮ 'ਤੇ। ਨਾਮ ਰੱਖਿਆ ਹਰ ਰਾਏ ਰਾਏ ਪ੍ਰਕਾਸ਼ ਸਰੂਪ ਹਰੀ ਦਾ ਰੂਪ ਪ੍ਰਕਾਸ਼ ਸਰੂਪ ਹਰ ਰਾਏ ਸਾਹਿਬ। ਜਿਸ ਵੇਲੇ ਪ੍ਰਕਾਸ਼ ਹੋਇਆ ਕੀਰਤਪੁਰ ਸਾਹਿਬ ਵੀ ਵਧਾਈਆਂ ਸੰਗਤਾਂ ਦੇ ਰਹੀਆਂ ਨੇ ਤੇ ਅੰਮ੍ਰਿਤਸਰ ਸਾਹਿਬ ਵੀ ਦੋਵਾਂ ਥਾਵਾਂ 'ਤੇ ਅਵਤਾਰ ਦੀ ਖੁਸ਼ੀ ਮਨਾਈ ਗਈ ਹੈ। ਸਤਿਗੁਰੂ ਜੀ ਦੇ ਜੀਵਨ ਨਾਲ ਬੇਅੰਤ ਕੌਤਕ ਜੁੜੇ ਹੋਏ ਹੈ। ਬਹੁਤਾਤ ਕਰਕੇ ਸਤਿਗੁਰੂ ਜੀ ਨੇ 4 ਸਾਲ ਦੀ ਉਮਰ ਤੋਂ ਹੀ ਦਾਦਾ ਸਤਿਗੁਰੂ ਦੀ ਸੰਗਤ ਕੀਤੀ ਹੈ। ਕਿਉਂਕਿ ਜਿਸ ਵੇਲੇ ਜਿੰਦਵੜੀ ਅਸਥਾਨ 'ਤੇ ਅਨੰਦਪੁਰ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਉਹਨਾਂ ਨੂੰ ਪਤਾ ਹੈ ਬਾਬਾ ਗੁਰਦਿੱਤਾ ਜੀ ਨੇ ਜਦੋਂ ਮੋਈ ਹੋਈ ਗਊ ਜਿਉਂਦੀ ਕਰ ਦਿੱਤੀ ਸੀ। ਜਿਵੇਂ ਇੱਥੇ ਤੁਸੀਂ ਆ ਮੰਜੀ ਸਾਹਿਬ ਦੇ ਨਾਲ ਹੀ ਬਾਬਾ ਅਟਲ ਰਾਏ ਜੀ ਦਾ ਅਸਥਾਨ ਦਰਸ਼ਨ ਕਰਦੇ ਹੋ ਇਤਿਹਾਸ ਤੁਹਾਨੂੰ ਪਤਾ ਹੈ ਵੀ ਸਾਥੀ ਨੂੰ ਮਰੇ ਹੋਏ ਨੂੰ ਜਿਉਂਦਾ ਕਰ ਦਿੱਤਾ ਸੀ। ਤਾਂ ਸਤਿਗੁਰੂ ਗੁਰੂ ਘਰ ਦੇ ਸਿਧਾਂਤ ਅਨੁਸਾਰ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਉਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਸਤਿਗੁਰੂ ਦੇ ਵਿੱਚ ਆਪਣਾ ਸਰੂਪ ਲੀਨ ਕਰ ਲਿਆ ਸੀ ਤੇ ਬਚਪਨ ਦੇ ਵਿੱਚ ਹੀ ਇਸ ਸਿਧਾਂਤ ਦੀ ਸੋਝੀ ਪੈ ਗਈ ਹੈ। ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲਪਨ ਤੋਂ ਹੀ ਸੰਗਤ ਕਰਦੇ ਆ। ਗੁਰਮੁਖੀ ਵਿਦਿਆ ਦਾ ਤੇ ਨਾਲ ਨਾਲ ਸ਼ਸਤਰ ਵਿਦਿਆ ਦਾ ਸਾਰਾ ਅਭਿਆਸ, ਕਿਉਂਕਿ ਸਤਿਗੁਰੂ ਜੀ ਦੇ ਜੀਵਨ ਵਿੱਚ ਚਾਰ ਜੰਗਾਂ ਦਾ ਜ਼ਿਕਰ ਹੈ। ਸ਼ਸਤਰ ਅਭਿਆਸ, ਘੋੜ ਸਵਾਰੀ ਦੀ ਵਿਦਿਆ ਸਤਿਗੁਰੂ ਜੀ ਨੇ ਸਾਰਾ ਪ੍ਰਬੰਧ ਕੀਤਾ ਹੈ। ਮੈਂ ਸੰਖੇਪ ਵਿੱਚ ਬੇਨਤੀਆਂ ਕਰਾਂ, ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਜੀ ਨੇ ਆਪਣਾ ਸਰੀਰ ਛੱਡਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਗਏ ਆ, ਉਦੋਂ ਵੀ ਨਾਲ ਹੈ ਸਤਿਗੁਰੂ। ਅਤੇ ਸਤਿਗੁਰੂ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਜ਼ਿਕਰ ਆਉਂਦਾ। ਇੱਕ ਦਿਨ ਦਾਦਾ ਸਤਿਗੁਰੂ ਜੀ ਦੇ ਨਾਲ, ਜਿਹੜਾ ਸਤਿਗੁਰੂ ਦਾ ਨੌ ਲੱਖਾ ਬਾਗ ਹੈ, ਅੱਜ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਯਤਨਾਂ ਨਾਲ ਮੁੜ ਸੁਰਜੀਤ ਕੀਤਾ ਹੈ। ਉਹ ਬਾਗ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੈਰ ਕਰ ਰਹੇ ਸਨ। ਪਗਡੰਡੀ 'ਤੇ ਚੱਲ ਰਹੇ ਨੇ, ਪਿੱਛੇ ਪਿੱਛੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਹੈ। ਤਾਂ ਜੇਕਰ ਆਉਂਦਾ ਸੀ ਕਿ ਸਤਿਗੁਰੂ ਜੀ ਮਹਾਰਾਜ ਚੋਲਾ ਬੜਾ ਵੱਡਾ ਪਾਉਂਦੇ ਸੀ, ਕਈ ਵਿਦਵਾਨਾਂ ਨੇ ਲਿਖਿਆ ਵੀ 101 ਕਲੀ ਦਾ ਪਾਉਂਦੇ ਸੀ ਬਚਪਨ ਤੋਂ ਹੀ, ਬੜਾ ਖੁੱਲ੍ਹਾ ਚੋਲਾ ਹੁੰਦਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਂਦਿਆਂ ਜਾਂਦਿਆਂ ਇੱਕ ਬੜਾ ਸੁੰਦਰ ਫੁੱਲ ਵੇਖਿਆ ਅਤੇ ਮਹਾਰਾਜ ਨੇ ਉਹਦੀ ਪ੍ਰਸ਼ੰਸਾ ਕੀਤੀ ਹੈ, ਕਿਉਂਕਿ ਭਗਤੀ ਵਾਲਾ ਹਿਰਦਾ ਕੋਮਲ ਹੁੰਦਾ ਨਾ। ਕੋਮਲ ਹਿਰਦਾ ਕਾਦਰ ਦੀ ਕੁਦਰਤ ਦੀ ਸੁਹੱਪਣ ਨੂੰ ਵੇਖ ਕੇ ਫਿਰ ਉਹ ਹਿਰਦੇ ਦੇ ਵਿੱਚ ਆਪ ਮੁਹਾਰੇ ਉਹਦੀ ਸੁੰਦਰਤਾ ਦੇ ਪਰਥਾਏ ਬਚਨ ਨਿਕਲਦੇ ਆ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਵਾਹਿਗੁਰੂ ਦੀ ਕੁਦਰਤ ਨੇ ਵੇਖੋ ਕਿੰਨਾ ਸੁੰਦਰ ਫੁੱਲ ਇੱਥੇ ਬਖਸ਼ਿਸ਼ ਕੀਤਾ, ਕਿੰਨਾ ਸੋਹਣਾ ਗਾ। ਇਹ ਵੀ ਇਤਿਹਾਸਕਾਰ ਲਿਖਦੇ ਆ, ਮਹਾਰਾਜ ਨੇ ਬਚਨ ਕੀਤਾ ਵੀ ਇਹ ਮਾਲਾ ਚ ਪਰੋਣ ਵਾਲਾ ਫੁੱਲ ਹੈ। ਮਹਾਰਾਜ ਸੈਰ ਕਰਦੇ ਅੱਗੇ ਲੰਘ ਗਏ ਅਤੇ ਸਤਿਗੁਰੂ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਬਚਪਨ 'ਚ ਨੇ ਵੇਖਿਆ ਵੀ ਦਾਦਾ ਸਤਿਗੁਰੂ ਕਾਫ਼ੀ ਅੱਗੇ ਲੰਘ ਗਏ ਹੈ, ਥੋੜ੍ਹਾ ਕਾਹਲੀ ਨਾਲ ਅੱਗੇ ਚੱਲੇ। ਜਦੋਂ ਕਾਹਲੀ ਨਾਲ ਅੱਗੇ ਚੱਲੇ ਤਾਂ ਚੋਲੇ ਵਿੱਚ ਹਵਾ ਪੈ ਕੇ ਚੋਲਾ ਜ਼ਿਆਦਾ ਖਿਲ ਰਿਹਾ ਅਤੇ ਫੁੱਲ ਨਾਲ ਲੱਗ ਕੇ ਫੁੱਲ ਦੀਆਂ ਜਿਹੜੀਆਂ ਪੱਤੀਆਂ ਸੀ ਟੁੱਟ ਕੇ ਡਿੱਗ ਪਈਆਂ। ਜਦੋਂ ਸਤਿਗੁਰੂ ਵਾਪਸ ਆਏ, ਮਹਾਰਾਜ ਨੇ ਵੇਖਿਆ ਵੀ ਫੁੱਲ ਟੁੱਟਿਆ ਹੋਇਆ ਹੈ, ਤਾਂ ਸੱਚੀ ਸਰਕਾਰ ਨੇ ਉਸ ਵੇਲੇ ਵੇਖ ਕੇ ਬਚਨ ਕੀਤਾ, ਇਹ ਫੁੱਲ ਗੁਰਸਿੱਖਾਂ ਨੂੰ ਪੁੱਛਦੇ ਆ ਕਿਵੇਂ ਟੁੱਟਿਆ, ਕਿਹਨੇ ਤੋੜਿਆ। ਇਤਿਹਾਸਕਾਰ ਜ਼ਿਕਰ ਕਰਦੇ ਆ ਕਿ ਧੰਨ ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜਾ ਨਿੱਜੀ ਸੇਵਾਦਾਰ ਸੀ, ਉਹ ਪਿੱਛੇ ਸੀ, ਉਹਨੇ ਵੇਖਿਆ ਸੀ, ਉਹਨੇ ਕਿਹਾ ਸਤਿਗੁਰੂ ਕਿਸੇ ਨੇ ਜਾਣ ਬੁੱਝ ਕੇ ਨਹੀਂ ਤੋੜਿਆ। ਆਪ ਜੀ ਦੇ ਪੋਤਰੇ ਧੰਨ ਸ਼੍ਰੀ ਹਰ ਰਾਏ ਸਾਹਿਬ ਜੀ ਦੇ ਚੋਗੇ ਨਾਲ ਲੱਗ ਕੇ ਪੰਖੜੀਆਂ ਟੁੱਟ ਗਈਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਤਿਹਾਸ ਦਾ ਬਚਨ ਕੀਤਾ, ਇਤਿਹਾਸ ਨੇ ਸਮੋਕੇ ਰੱਖਿਆ ਬਚਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹਰ ਰਾਏ ਜੀ, ਜੇ ਵੱਡੇ ਚੋਲੇ ਪਾਉਣੇ ਹੈ ਤਾਂ ਇਹਨਾਂ ਨੂੰ ਸੰਭਾਲ ਕੇ ਚੱਲਣਾ ਸਿੱਖੋ। ਸੰਕੇਤ ਸੀ, ਬੜਾ ਡੂੰਘਾ ਬਚਨ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ ਕਿ ਜੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹੈ ਤਾਂ ਉਹਨੂੰ ਸੰਭਾਲ ਕੇ ਰੱਖਣਾ ਵੀ ਬੜਾ ਜ਼ਰੂਰੀ ਹੈ, ਸਮੋ ਕੇ ਰੱਖਣਾ ਬੜਾ ਜ਼ਰੂਰੀ ਹੈ, ਸੰਜਮ 'ਚ ਰਹਿਣਾ ਬੜਾ ਜ਼ਰੂਰੀ ਹੈ। ਸੰਜਮ ਵੱਲ ਇਸ਼ਾਰਾ ਸੀ। ਇਤਿਹਾਸਕਾਰਾਂ ਦਾ ਵਚਨ ਹੈ ਕਿ ਸਤਿਗੁਰੂ ਜੀ ਨੇ ਤਾ ਉਮਰ ਭਾਵੇਂ ਗੁਰਤਾ ਗੱਦੀ 'ਤੇ ਰਹੇ, ਆਪਣਾ ਚੋਲਾ ਹੱਥ ਨਾਲ ਹਮੇਸ਼ਾ ਸੰਭਾਲ ਕੇ ਰੱਖਿਆ, ਹੱਥ ਨਾਲ ਪਕੜ ਕੇ ਰੱਖਿਆ, ਕਿਉਂਕਿ ਦਾਦਾ ਸਤਿਗੁਰੂ ਦਾ ਵਚਨ ਸੀ। ਇਹਨਾਂ ਵਚਨ ਮਨ ਵਿੱਚ ਵਸਾ ਲਿਆ, ਬਚਨ ਨੂੰ ਸਾਰੀ ਉਮਰ ਪਰਪੱਕਤਾ ਨਾਲ ਨਿਭਾਇਆ। ਬੇਅੰਤ ਪ੍ਰਮਾਣ ਮਿਲਦੇ ਆ ਸਤਿਗੁਰੂ ਜੀ ਦੇ ਜੀਵਨ ਵਿੱਚੋਂ, ਜਿੱਥੇ ਬੇਅੰਤ ਸਿੱਖਿਆਵਾਂ ਮਿਲਦੇ ਆ ਉੱਥੇ ਗੁਰਬਾਣੀ ਪ੍ਰਥਾਏ ਵੀ ਸਾਨੂੰ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਆਪਣੇ ਪੋਤਰੇ ਨੂੰ, ਭਾਵੇਂ ਗੁਰਤਾ ਗੱਦੀ ਦੇ ਮਾਲਕ ਨੇ ਗੁਰੂ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਲੰਘ 'ਤੇ ਵਿਰਾਜੇ ਹੋਏ ਆ, ਸੰਗਤਾਂ ਢੋਲਕੀਆਂ ਸੈਣਿਆਂ ਦੇ ਨਾਲ ਕੀਰਤਨ ਕਰਦੀਆਂ ਆ ਰਹੀਆਂ ਨੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੰਨੀ ਜਦੋਂ ਸ੍ਰੀ ਗੁਰਬਾਣੀ ਜੀ ਦੀ ਆਵਾਜ਼ ਪਈ ਹੈ ਤਾਂ ਮਹਾਰਾਜ ਕਾਹਲੀ ਨਾਲ ਗੁਰਪ੍ਰਤਾਪ ਦਾ ਬਚਨ ਸ੍ਰੀ ਗੁਰਪ੍ਰਤਾਪ ਦੇ ਵਿੱਚ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਹੈ ਕਿ ਸਤਿਗੁਰੂ ਇੱਕਦਮ ਹੱਬੜ ਵਾਹੇ ਕਾਹਲੀ ਨਾਲ ਉੱਠੇ ਹੈ ਅਤੇ ਉੱਠਦਿਆਂ ਦੇ ਮਹਾਰਾਜ ਦੇ ਪਲੰਗ ਦੇ ਨਾਲ ਖਹਿ ਕੇ ਗੋਡੇ ਨੂੰ ਚੋਟ ਲੱਗੀ ਹੈ, ਥੋੜ੍ਹਾ ਖੂਨ ਸਿੰਮਿਆ। ਸਤਿਗੁਰੂ ਬਾਹਰ ਆਏ ਹੈ, ਗੁਰਸਿੱਖ ਬਾਣੀ ਪੜ੍ਹਦਿਆਂ ਨੇ ਵੇਖਿਆ ਕਿ ਸਤਿਗੁਰੂ ਜੀ ਦੇ ਗੋਡੇ 'ਤੇ ਚੋਟ ਲੱਗੀ ਹੈ, ਖੂਨ ਸਿੰਮ ਰਿਹਾ। ਗੁਰਸਿੱਖਾਂ ਪੁੱਛਿਆ, ਪੁਰਾਣਾ ਤੋਂ ਪਿਆਰੇ ਸਿੱਖ ਜਿਹੜੇ ਸਤਿਗੁਰੂ ਮਹਾਰਾਜ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਸਿੱਖ ਸੇਵਾ ਵਿੱਚ ਨੇ, ਮਹਾਰਾਜ ਇਹ ਚੋਟ ਕਿਵੇਂ ਲੱਗ ਗਈ? ਮਹਾਰਾਜ ਕਹਿਣ ਲੱਗੇ, ਭਾਈ ਸਿੱਖ ਬਾਣੀ ਪੜ੍ਹਦੇ ਆ ਰਹੇ ਸੀ, ਅਸੀਂ ਉੱਚੇ ਪਲੰਗ 'ਤੇ ਵਿਰਾਜੇ ਹੋਏ ਸੀ, ਬਾਣੀ ਦੇ ਅਦਬ ਦੇ ਵਿੱਚ, ਬਾਣੀ ਦੇ ਸਤਿਕਾਰ ਦੇ ਵਿੱਚ ਅਸੀਂ ਪਲੰਗ ਤੋਂ ਉੱਠੇ ਅਤੇ ਉੱਠਦਿਆਂ ਗੋਡੇ ਨੂੰ ਚੋਟ ਲੱਗ ਗਈ। ਕਹਿਣ ਲੱਗੇ ਸਿੱਖ ਮਹਾਰਾਜ, ਗੁਰੂ ਆਪ ਹੋ, ਬਾਣੀ ਤਾਂ ਗੁਰੂ ਨਹੀਂ ਹੈ, ਕਿਉਂਕਿ ਗੁਰਤਾ ਗੱਦੀ ਤਾਂ ਦਸਵੇਂ ਪਾਤਸ਼ਾਹ ਨੇ ਦਿੱਤੀ ਹੈ। ਮਹਾਰਾਜ ਬਾਣੀ ਤਾਂ ਗੁਰੂ ਨਹੀਂ, ਗੁਰੂ ਆਪ ਹੋ, ਵੱਡੇ ਆਪ ਹੋ, ਆਪ ਨੂੰ ਇੰਨਾ ਅਦਬ ਕਰਨ ਦੀ ਕੀ ਲੋੜ? ਉਸ ਵੇਲੇ ਜਿਹੜਾ ਬਚਨ ਮਹਾਰਾਜ ਨੇ ਕਿਹਾ, ਸਾਨੂੰ ਸਾਰਿਆਂ ਨੂੰ ਪੱਲੇ ਬੰਨਣ ਦੀ ਲੋੜ ਹੈ। ਮਹਾਰਾਜ ਕਹਿਣ ਲੱਗੇ, ਜਿਨ ਭੈ ਅਦਬ ਬਾਣੀ ਨਾ ਧਾਰਾ, ਜਾਣੋ ਸੋ ਨਹਿ ਸਿੱਖ ਹਮਾਰਾ। ਮਹਾਰਾਜ ਕਹਿੰਦੇ, ਜਿਹੜਾ ਬਾਣੀ ਦਾ ਅਦਬ ਤੇ ਭੈ ਨਹੀਂ ਕਰਦਾ, ਦੋ ਗੱਲਾਂ, ਅਦਬ, ਅਦਬ ਦਾ ਅਰਥ ਸਤਿਕਾਰ, ਦੂਸਰਾ ਭੈ। ਜਿਹੜਾ ਬਾਣੀ ਦਾ ਸਤਿਕਾਰ ਅਤੇ ਭੈ ਨਹੀਂ ਕਰਦਾ, ਉਹ ਸਾਡਾ ਸਿੱਖ ਹੀ ਨਹੀਂ ਹੈ। ਸੱਤਵੇਂ ਜਾਮੇ 'ਚ ਬਾਣੀ ਦੀ ਏਡੀ ਮਹਾਨਤਾ ਦਰਸਾਈ। ਦੂਸਰਾ ਇੱਕ ਕੌਤਕ ਬਾਣੀ ਪ੍ਰਥਾਈ ਮਹਾਰਾਜ ਦੇ ਜੀਵਨ ਵਿੱਚ ਮਿਲਦਾ ਹੈ ਕਿ ਸਤਿਗੁਰੂ ਜੀ ਨੂੰ ਗੁਰਸਿੱਖ ਪੁੱਛਦੇ ਆ, ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ, ਕੋਈ ਰਸ ਨਹੀਂ ਆਉਂਦਾ, ਕੋਈ ਆਨੰਦ ਨਹੀਂ ਆਉਂਦਾ, ਕੋਈ ਪ੍ਰਕਾਸ਼ ਨਹੀਂ, ਕੋਈ ਅਵਸਥਾ ਨਹੀਂ, ਕੋਈ ਅਨੁਭਵ ਨਹੀਂ, ਕੋਈ ਚਿੱਤ ਦੀ ਇਕਾਗਰਤਾ ਨਹੀਂ, ਕੋਈ ਮਨ ਨਹੀਂ ਟਿਕਦਾ। ਅਕਸਰ ਸਾਡੇ ਸਵਾਲ ਨੇ, ਗਿਆਨੀ ਜੀ ਬਾਣੀ ਪੜ੍ਹਦੇ ਆ, ਮਨ ਨਹੀਂ ਟਿਕਦਾ। ਇਦੋਂ ਅਗਾਂਹ ਦੇ ਸਵਾਲ ਨੇ, ਰਸ ਨਹੀਂ ਆਉਂਦਾ, ਪ੍ਰਕਾਸ਼ ਨਹੀਂ ਆਇਆ, ਅਨੁਭਵ ਨਹੀਂ ਹੋਇਆ, ਚਿੱਤ ਇਕਾਗਰ ਨਹੀਂ ਹੋਇਆ। ਕੋਈ ਕਹਿੰਦਾ ਸਾਡੀ ਦ੍ਰਿਸ਼ਟੀ ਨਹੀਂ ਖੁੱਲ੍ਹੀ, ਕੋਈ ਕਹਿੰਦਾ ਜੀ ਕੌਤਕ ਨਹੀਂ ਵਰਤਿਆ। ਮਹਾਰਾਜ, ਕੀ ਸਾਨੂੰ ਬਾਣੀ ਫਿਰ ਪੜ੍ਹਨੀ ਚਾਹੀਦੀ ਹੈ ਕਿ ਛੱਡਦੀ ਹੈ? ਜਦੋਂ ਕੋਈ ਕਿਰਪਾ ਹੀ ਨਹੀਂ ਹੋ ਰਹੀ, ਬੜਾ ਚਿਰ ਹੋ ਗਿਆ ਬਾਣੀ ਪੜ੍ਹਦਿਆਂ। ਮਹਾਰਾਜ ਕਹਿੰਦੇ, ਰੁਕ ਜਾਓ ਭਾਈ, ਇਹਦਾ ਜਵਾਬ, ਕਈ ਸਵਾਲ ਹੁੰਦੇ ਆ ਮੌਕੇ 'ਤੇ ਜਵਾਬ ਦਿੱਤਾ ਜਾਂਦਾ, ਕਈ ਸਵਾਲਾਂ ਦਾ ਜਵਾਬ ਜਿਹੜਾ ਹੁੰਦਾ ਉਹ ਕਰਕੇ ਵਿਖਾਉਣਾ ਪੈਂਦਾ, ਫਿਰ ਉੱਤਰ ਮਿਲਦਾ, ਸਮਾਂ ਹੀ ਤੇ ਉੱਤਰ ਦੇਵਾਂਗੇ। ਕੁਝ ਦਿਨਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਵੱਲ ਸ਼ਿਕਾਰ ਖੇਡਣ ਗਏ ਹੈ। ਸਤਿਗੁਰੂ ਦੇ ਸ਼ਿਕਾਰ ਵੀ ਅਲੌਕਿਕ ਸੀ। ਸਤਿਗੁਰੂ ਮਹਾਰਾਜ ਕੀਰਤਪੁਰ ਦੇ ਇਲਾਕੇ ਵਿੱਚ ਜੰਗਲਾਂ ਵਿੱਚ ਜਦੋਂ ਜਾਂਦੇ, ਉੱਥੋਂ ਸਤਿਗੁਰੂ ਪਸ਼ੂ ਪੰਛੀ ਪਕੜ ਕੇ ਕੀਰਤਪੁਰ 'ਚ ਰੱਖ ਬਣਾਈ ਹੋਈ ਸੀ ਮਹਾਰਾਜ ਦੀ, ਉਹਨਾਂ ਨੂੰ ਰੱਖ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸੰਭਾਲਦੇ। ਤੇ ਗਰੀਬ ਨਿਵਾਸ, ਸਤਿਗੁਰੂ ਮਹਾਰਾਜ ਜਦੋਂ ਜੰਗਲ ਵੱਲ ਗਏ ਹੈ, ਸੂਰਜ ਚੜਿਆ ਹੋਇਆ ਹੈ, ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈ ਰਹੀਆਂ, ਧੁੱਪ ਖਿੜੀ ਹੋਈ ਹੈ, ਦੂਰ ਕੁਝ ਚਮਕ ਰਿਹਾ ਹੈ। ਅੰਤਰਜਾਮੀ ਸਤਿਗੁਰੂ ਸਮਝਾਉਣ ਲਈ ਗੁਰਸਿੱਖ ਨੂੰ ਕਹਿਣ ਲੱਗੇ, ਸਿੱਖਾ ਜਿਹਨੇ ਸਵਾਲ ਪੁੱਛਿਆ ਸੀ, ਉਹ ਵੇਖ ਭਾਈ ਕੀ ਚਮਕ ਰਿਹਾ, ਜਾਂ ਲਿਆ ਚੱਕ ਕੇ ਕੀ ਚੀਜ਼ ਹੈ? ਜਦੋਂ ਸਿੱਖ ਗਿਆ, ਨੇੜੇ ਜਾ ਕੇ ਪਤਾ ਲੱਗਿਆ ਵੀ ਕੋਈ ਘੜਾ ਟੁੱਟਿਆ ਹੋਇਆ, ਟੁੱਟੇ ਹੋਏ ਘੜੇ ਦਾ ਭਾਂਡਾ ਹੈ। ਉਹ ਠੀਕਰਾ ਜਦੋਂ ਚੁੱਕ ਕੇ ਲਿਆਂਦਾ ਟੁੱਟੇ ਹੋਏ ਘੜੇ ਦਾ, ਮਹਾਰਾਜ ਕੋਲ ਲਿਆਇਆ ਹੈ, ਅਤੇ ਮਹਾਰਾਜ ਕਹਿਣ ਲੱਗੇ, ਭਾਈ ਇਹ ਦੂਰੋਂ ਚਮਕ ਕਿਉਂ ਰਿਹਾ ਸੀ? ਕਹਿਣ ਲੱਗਿਆ ਮਹਾਰਾਜ, ਜਾਪਦਾ ਵੀ ਇਹ ਕਿਸੇ ਦੇ ਘਰ ਘਿਓ ਵਾਲਾ ਭਾਂਡਾ ਰਖਾਉਣਾ, ਕਿ ਉਹ ਮਾਈ ਇਹਦੇ ਵਿੱਚ ਘਿਓ ਰੱਖਦੀ ਹੋਣੀ ਆ। ਪੁਰਾਤਨ ਸਮਿਆਂ ਵਿੱਚ ਘਿਓ, ਦੁੱਧ ਅਤੇ ਪੁੱਤ ਇੱਕ ਸਮਾਨ ਮੰਨਿਆ ਜਾਂਦਾ ਸੀ, ਦੁੱਧ ਨੂੰ ਵੇਚਦੇ ਨਹੀਂ ਸੀ। ਲੋਕ ਦੁੱਧ ਦੀ ਸੰਭਾਲ ਕਰਕੇ ਰਿੜਕ ਕੇ ਘਿਓ ਬਣਾ ਕੇ ਘੜਿਆਂ ਦੇ ਵਿੱਚ ਭਰ ਕੇ ਰੱਖਦੇ। ਮਹਾਰਾਜ, ਕੋਈ ਮਾਤਾ ਇਹਦੇ ਵਿੱਚ ਘਿਓ ਪਾਉਂਦੀ ਹੋਣੀ ਹੈ, ਥੰਧਿਆਈ ਲੱਗਦੀ ਹੈ ਇਹਦੇ ਵਿੱਚ। ਪਾਤਸ਼ਾਹ ਕਹਿਣ ਲੱਗੇ, ਸਿੱਖਾ, ਘਿਓ ਪਹਿਲਾਂ ਪਾਉਂਦੇ ਹੋਣਗੇ, ਹੁਣ ਕਿਉਂ ਚਬਕ ਰਿਹਾ? ਮਹਾਰਾਜ, ਥੰਧਿਆਈ ਇਹਦੇ ਅੰਦਰ ਵਸ ਗਈ ਹੈ, ਉਸ ਕਰਕੇ ਸੂਰਜ ਦੀ ਕਿਰਨ ਨਾਲ ਦੂਰੋਂ ਚਮਕ ਰਿਹਾ ਸੀ। ਮਹਾਰਾਜ ਕਹਿਣ ਲੱਗੇ, ਪਤਾ ਸਾਨੂੰ ਵੀ ਹੈ, ਪਰ ਤੇਰੇ ਸਵਾਲ ਦਾ ਉੱਤਰ ਹੈ। ਤੂੰ ਪੁੱਛਿਆ ਸੀ ਵੀ ਬਾਣੀ ਨਾਲ ਸਾਨੂੰ ਰਸ ਨਹੀਂ ਆਇਆ, ਆਨੰਦ ਨਹੀਂ ਆਇਆ, ਅਨੁਭਵ ਨਹੀਂ ਹੋਇਆ, ਚਿੱਤ ਨਹੀਂ ਟਿਕਿਆ, ਮਨ ਨਹੀਂ ਟਿਕਦਾ, ਕੀ ਕਰੀਏ? ਬਾਣੀ ਪੜ੍ਹੀਏ ਕਿ ਛੱਡਦੀਏ? ਮਹਾਰਾਜ ਕਹਿੰਦੇ, ਵੇਖ, ਘਿਓ ਕਿਤੇ ਪਹਿਲੋਂ ਪਾਇਆ ਹੋਣਾ ਕਿਸੇ ਮਾਈ ਨੇ, ਥੰਧਿਆਈ ਨਾਲ ਅੱਜ ਵੀ ਚਮਕ ਰਿਹਾ। ਬਾਣੀ ਭਾਵੇਂ ਰੀਝ ਕੇ ਪੜ੍ਹੋ, ਭਾਵੇਂ ਖੀਝ ਕੇ ਪੜ੍ਹੋ, ਭਾਵੇਂ ਜਿਵੇਂ ਮਰਜ਼ੀ ਪੜ੍ਹੋ, ਪੜ੍ਹੀ ਜਾਓ। ਬਾਣੀ ਨੇ ਤੁਹਾਡੇ ਅਖੀਰ ਹਿਰਦੇ 'ਚ ਵਾਸੀ ਜਾਣਾ, ਇੱਕ ਦਿਨ ਬਾਣੀ ਨੇ ਕਿਰਪਾ ਕਰਨੀ ਹੈ। ਜਿਵੇਂ ਇਹ ਭਾਂਡਾ ਚਮਕ ਰਿਹਾ, ਤੁਹਾਡੇ ਅੰਦਰ ਵੀ ਇੱਕ ਨਾ ਇੱਕ ਦਿਨ ਕਿਰਪਾ ਹੋ ਜਾਣੀ ਹੈ, ਟਿਕਾਓ ਆ ਜਾਣਾ। ਜਿਸ ਵੇਲੇ ਮਨ ਟਿਕ ਗਿਆ, ਇੱਕ ਖਿਨ ਲਈ ਵੀ ਮਨ ਟਿਕ ਗਿਆ, ਉਸੇ ਵੇਲੇ ਪ੍ਰਕਾਸ਼ ਹੋ ਜਾਣਾ। ਜਦੋਂ ਚਿੱਤ ਟਿਕ ਗਿਆ, ਉਸੇ ਵੇਲੇ ਰਸ ਆ ਜਾਣਾ। ਸਤਿਗੁਰੂ ਮਹਾਰਾਜ ਦੇ ਬੇਅੰਤ ਕੌਤਕ ਨੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ, ਗਰੀਬ ਨਿਵਾਜ, ਪਰਮ ਕਿਰਪਾਲੂ, ਪਰਮ ਦਿਆਲੂ ਸਤਿਗੁਰੂ ਦਾ ਅੱਜ ਪ੍ਰਕਾਸ਼ ਪੁਰਬ। ਜਿੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦਾ ਹਰ ਸਿੱਖ ਮਨਾ ਰਿਹਾ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੇਲੇ ਅੱਜ ਪ੍ਰਕਾਸ਼ ਤੋਂ ਉਪਰੰਤ, ਹੁਕਮਨਾਮੇ ਤੋਂ ਉਪਰੰਤ ਅਰਦਾਸ ਵਿੱਚ ਵੀ ਅਰਦਾਸ ਕੀਤੀ ਗਈ ਹੈ। ਵਿਸ਼ੇਸ਼ ਤੌਰ 'ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ। ਆਪ ਸਰਬੱਤ ਸੰਗਤਾਂ ਸਤਿਗੁਰੂ ਦਾ ਭਾਵਨਾ ਨਾਲ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਯਤਨ ਕਰੀਏ ਰਹਿੰਦੇ ਸਮੇਂ ਵਿੱਚ ਜੋ ਸਤਿਗੁਰੂ ਜੀ ਨੇ ਪਾਵਨ ਮੁੱਖ ਵਾਕ ਦਾ ਸ਼ਬਦ ਅੱਜ ਦਾ ਆਵਾਜ਼ਾ ਬਖਸ਼ਿਆ ਹੈ, ਅੱਜ ਦਾ ਹੁਕਮਨਾਮਾ ਬਖਸ਼ਿਆ, ਸਤਿਗੁਰੂ ਜੀ ਕਿਰਪਾ ਕਰਨ ਬਖਸ਼ੀ ਸਤਿਗੁਰੂ ਬੁੱਧ ਅਨੁਸਾਰ ਆਪ ਸੰਗਤਾਂ ਨਾਲ ਵਿਚਾਰ ਆਰੰਭਤਾ ਤੋਂ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਅੱਜ ਦਾ ਇਹ ਪਾਵਨ ਪਵਿੱਤਰ ਫਰਮਾਨ ਸਤਿਗੁਰੂ ਜੀ ਦਾ, ਸ੍ਰੀ ਗੁਰਬਾਣੀ ਦਾ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 586 ਤੇ ਉਹ ਪ੍ਰਾਰੰਭ ਹੁੰਦਾ ਹੈ। ਇਹ ਨਿਮੀਨ ਜੋ ਛਾਪੇ ਵਾਲੇ ਸਰੂਪ ਨੇ, ਇਹਨਾਂ ਦੇ ਉੱਪਰ 587 ਤੱਕ ਇਹ ਪਾਵਨ ਸ਼ਬਦ ਚੱਲਦਾ ਹੈ। ਇਹ ਵਾਰ ਦਾ ਸ਼ਬਦ ਹੈ, ਬਣਹੰਸ ਰਾਗ ਦੀ 22 ਵਾਰਾਂ ਵਿੱਚੋਂ ਵਾਰ ਹੈ। ਜਿਸ ਤਰ੍ਹਾਂ ਬਸੰਤ ਕੀ ਵਾਰ ਦੀਆਂ ਪੌੜੀਆਂ ਨੇ ਕੇਵਲ ਪੁਰਾਤਨ ਸਰੂਪ ਪੌੜੀਆਂ ਸਨ, ਫਿਰ ਸਤਿਗੁਰੂ ਜੀ ਨੇ ਜਿਸ ਵੇਲੇ ਕਿਰਪਾ ਕੀਤੀ ਹੈ, ਆਦਿ ਗ੍ਰੰਥ ਦੀ ਰਚਨਾ ਕੀਤੀ ਰਾਮਸਰ ਦੀ ਧਰਤੀ 'ਤੇ, ਤਾਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਾਰਾਂ ਦੇ ਨਾਲ ਸਤਿਗੁਰੂ ਜੀ ਨੇ ਸਲੋਕ ਨਾਲ ਰਲਦੇ ਮਿਲਦੇ ਰਲਾ ਕਰਕੇ ਅੰਕਿਤ ਕੀਤੇ ਆ। ਇਹ 21 ਵਾਰਾਂ ਨੇ ਤੇ ਬੜਹੰਸ ਕੀ ਵਾਰ ਮਹੱਲਾ ਚੌਥਾ ਸਰਲੇਖ ਸਤਿਗੁਰੂ ਜੀ ਨੇ ਬਖਸ਼ਿਆ। ਹੁਣ ਕਈਆਂ ਦੇ ਮਨ ਚ ਵਿਚਾਰ ਆਵੇਗਾ ਵੀ ਇੱਥੇ ਸਲੋਕ ਮਹੱਲਾ ਤੀਜਾ ਹੈ, ਪਰ ਪ੍ਰਾਰੰਭ ਦੇ ਵਿੱਚ ਬੜਹੰਸ ਕੀ ਵਾਰ ਮਹੱਲਾ ਚੌਥਾ ਹੈ। ਉਹਦਾ ਕਾਰਨ ਹੈ, ਉਹਦਾ ਭਾਵ ਹੈ ਵੀ ਜਿੰਨੀਆਂ ਪੌੜੀਆਂ ਨੇ ਇਹ ਮਹੱਲੇ ਚੌਥੇ ਧੰਨ ਗੁਰੂ ਰਾਮਦਾਸ ਜੀ ਦੀਆਂ ਨੇ, 21 ਦੀਆਂ 21 ਪੌੜੀਆਂ। ਜਿਹੜੇ ਸਲੋਕ ਨੇ ਇਹਨਾਂ ਦੀ ਗਿਣਤੀ ਵਿਦਵਾਨ 43 ਕਰਦੇ ਆ ਇਸ ਵਾਰ ਦੀ, ਜਿਹਦੇ ਵਿੱਚੋਂ 40 ਜਿਹੜੇ ਸਲੋਕ ਨੇ ਉਹ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਆ, 3 ਸਲੋਕ ਧੰਨ ਗਰੀਬ ਨਿਵਾਜ, ਆਪ ਨਿਰੰਕਾਰ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੀ ਸਰਕਾਰ ਦੇ ਉਚਾਰਨ ਕੀਤੇ ਹੈ। ਇਹ ਜਿਹੜੀ ਚੌਥੀ ਪੌੜੀ ਹੈ, ਇਹਦੇ ਨਾਲ ਸਤਿਗੁਰੂ ਜੀ ਨੇ ਕਿਰਪਾ ਕਰਕੇ 2 ਸਲੋਕ ਅੰਕਿਤ ਕੀਤੇ ਹੈ। ਇਹ ਦੋਵੇਂ ਸਲੋਕ ਧੰਨ ਗੁਰੂ ਅਮਰਦਾਸ ਜੀ ਦੇ ਨੇ। आओ पहले श्लोक दी विचार श्रवण करिए।
सतगुर मिलया भुख गई।
महाराज सचे पातशाह नू सेवक पुछदे आ, महाराज आ कई फिरके ऐसे ने एक घर घर मंगदे फिरदे आ, किसे तो वस्त्र मंगदे आ, किसे तो खप्पर लेके भोजन मंगदे आ। हिंदुस्तान दी पुरातन संस्कृति रही है घर वार छड के कोई योग मत धारण कर लैंदा है, कोई सन्यास ले लैंदा है। चार आश्रमां दे विचों इक सन्यास आश्रम है, मत भी है। महाराज सचे पातशाह ने सन्यास बाबद किया, रीमा ने ऐसो कर सन्यासा बन से सदन सभा कर समझो मन ही माहे उदासा। योग बाबत वचन कीता, योग न भगवी कपड़ी योग न मैले वेश, नानक घर बैठिया योग पाईए सतगुर का उपदेश। धन सतगुरु महाराज सचे पातशाह जी ने गृहस्थी की वड़ियाई की है, सकल धर्म है गृहस्थ प्रधान है। तो पातशाह महाराज कहन लगे गुरसिखो घर घर मंगते फिरदे, इन्हों की भुख नहीं मिटदी। कहते महाराज फिर भुख किवें मिटदी है, जिवें महाराज का वचन है ना, भुखिया भुख ना उतरी जे बन्ना पुरियां पार। तो सतगुरु महाराज सचे पातशाह कहिंदे इन्हां ने घर का भावें त्याग कर दिता, परिवार का भावें त्याग कर दिता, पर इन्हां दी भुख नहीं मिटदी। कहिंदे पातशाह फिर भुख मिटे किवें? तो सतगुरु दसदे आ, कहिंदे सतगुर मिलिया भुख गई। जदों सतगुरु पूरे दी प्राप्ति हुंदी आ, गुरु तो बड़े लोगों ने धारण कीते आ, बड़े बड़े गुरु धारण कर लैंदे, कोई एक तो वध भी गुरु धारण कर लैंदे, पर सतगुरु केवल दसां जामिया च वरते गुरु नानक। फिर अज सतगुरु धन गुरु ग्रंथ साहब जी महाराज सतगुरु ने, सच्चे गुरु ने, लोक परलोक दे विच सच्चे ने। सतगुरु महाराज सच्चे पातशाह कहिंदे भाई पूरे गुरु की जदों प्राप्ति हुंदी है तां फिर जन्मां जन्मांतरां दी सतगुरु दी कृपा नाल संतोख द्वारा भुख मिट जांदी है।
भेखी भुख ना जाए।
हां कोई भेख धारण कर ले, कला लवास पा लिया किसी मत दा, कवे मेरी भुख मिट जावेगी मैं संतोख रख लवांगा, नहीं। अंदरों फिर पदार्थां दी जे भुख चली गई तां शक्तियां दी भुख पैदा हो जानी है, रिद्धियां सिद्धियां दी भुख पैदा हो जानी है, भुख दा रूप बदल जांदा, भुख नहीं मिटदी। पातशाह कहिंदे कोई भेख भेख धार लिया, पूरा गुरु नहीं मिलिया, भेख धारण नाल भी भुख नहीं मिटदी।
दुख लगा घर घर फिरा।
जदों घर घर दे विच फिर फिर के लोकां दे घरां दे विच जा करके फिर भोजन मंगदा है, वस्त्र मंगदा है, अन्न पानी मंगदा है, तां माया मंगदा है। तो महाराज सच्चे पातशाह जी कहिंदे दुख लगा है, उहनूं कोई ना कोई दुख लग जांदा है। इहदे कारण भी कई गुरमुखां ने वर्णन कीते है कि जदों कोई किसे दे घर तो मंग के खांदा है, कोई भी किसे नू इच्छा तो रहत विरला ही है, कोई गुरमुख जिहड़ा इच्छा तो रहत भोजन छकावे नहीं, इच्छा संयोगत भोजन छकाउंदा है। जदों कोई किसे नू प्रसादा छकाउंदा है, कोई ना कोई इहदे मन दी इच्छा हुंदी है वी महाराज मैं गुरसिखां नू प्रसादा छकाऊंगा, मेरी आ अरदास पूरी हो जावे, जा आ कारज हो जावे। फिर जेडे पुरातन गुरसिखां दे जीवन वेखदे आ, जदों किसे दे घर प्रसादा छकदे सी उहदे बदले एक जपजी साहब दा पाठ करदे सी। जे पंज सिंह किसे दे घर प्रसादा छकदे, वापस आउंदे आउंदे उन्होंने रस्ते च जपजी साहब दा पाठ उन्हां निमित कर देना। जे पंज सिंह ने तां पंज जपजी साहब दे पाठ उन्हां निमित हो गए, सतगुरु उन्हां दे कृपा कर दिंदे सन, उन्हां दा भला हो जांदा बाणी द्वारा। ते नहीं तां सतगुरु महाराज कहिंदे दुख लगा है, जिहड़े घरां घरां च मंगदे भेखी लोक ने, कईआं दा तां इत्थों तक बुरा हाल हो गया वी तेरे घर तां आ के असीं प्रसादा छकांगे, तेरे प्रोग्राम ते तां आवांगे जे इन्ने पैसे देवेंगा। पैसे भी कारम के जांदे आ, फलानी चीज देवेंगा फिर आवांगे, बहुत थावां तों गल्लां सुणन नूं मिलदी। सतगुरु जी कहिंदे दुख लगा, फिर लोक परलोक दे दुख सहने पैंदे, दुख लगदे आ।
ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ।
ਤੇ ਮਹਾਰਾਜ ਕਹਿੰਦੇ ਜਿੱਥੇ ਇਹ ਲੋਕ ਚ ਦੁੱਖ ਲੱਗਦਾ ਉੱਥੇ ਫਿਰ ਪਰਲੋਕ ਚ ਦੁੱਗਣੀ ਸਜ਼ਾ ਮਿਲਦੀ ਹੈ, ਕਿਉਂਕਿ ਜਿਸ ਨਿਮਿੱਤੋਂ ਨੇ ਭੋਜਨ ਸਿਖਾਇਆ ਇਤਿਹਾਸ ਚੋਂ ਸਿੱਖਿਆ ਮਿਲਦੀ ਹੈ ਨਾ। ਜਦ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਲਕ ਭਾਗੋ ਨਿਉਂਦਾ ਦਿੰਦਾ ਹੈ ਕਿ ਮੇਰਾ ਬ੍ਰਹਮ ਭੋਜ ਸਕੋ ਤਾਂ ਸਤਿਗੁਰੂ ਜਾਂਦੇ ਨਹੀਂ। ਜਿਸ ਵੇਲੇ ਫਿਰ ਦੂਸਰੀ ਵਾਰ ਮਹਾਰਾਜ ਫਿਰ ਨਹੀਂ ਜਾਂਦੇ, ਤੀਸਰੀ ਵਾਰ ਦਾ ਜ਼ਿਕਰ ਆਉਂਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਨਾਨਕ ਪ੍ਰਕਾਸ਼ ਦੇ ਹਿੱਸੇ ਵਿੱਚ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਿ ਸਤਿਗੁਰੂ ਜਦ ਜਾਂਦੇ ਆ ਤਾਂ ਉੱਥੇ ਕੌਤਕ ਵਰਤਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ, ਅਤੇ ਸਿੱਖਿਆ ਦਿੰਦੇ ਆ ਸਤਿਗੁਰੂ ਕਿ ਆ ਮਲਕ ਭਾਗੋ ਜੀ ਨੇ ਅੱਜ ਤੇਰਾ ਇਹ ਭੋਜਨ ਖਾ ਲਿਆ, ਲੋਕਾਂ ਦਾ ਖੂਨ ਚੂਸ ਚੂਸ ਕੇ ਵਿਆਜ ਦੇ ਪੈਸਿਆਂ ਨਾਲ ਤੂੰ ਲੋਕਾਂ ਦੇ ਪੈਸੇ ਇਕੱਠੇ ਕਰ ਕਰਕੇ ਇਹ ਬ੍ਰਹਮ ਭੋਜ ਕਰਾਈ ਜਾ ਰਹੇ ਹਾਂ। ਇਹਦੇ ਵਿੱਚ ਲੋਕਾਂ ਦੇ ਖੂਨ ਪਸੀਨੇ ਦੀ ਲੁੱਟੀ ਹੋਈ ਕਮਾਈ ਹੈ, ਇਹਨੂੰ ਜਿਹੜਾ ਵੀ ਕੋਈ ਜਪੀ ਤਪੀ ਸਤੀ ਕੋਈ ਵੀ ਖਾ ਲਵੇਗਾ ਉਹਦਾ ਸਭ ਕੁਝ ਚਲਿਆ ਜਾਵੇਗਾ। ਤੇ ਅੱਜ ਤਾਂ ਆਪਾਂ ਭੋਜਨ ਛਕਣ ਲੱਗੇ ਵੇਖਦੇ ਹੀ ਨਹੀਂ। ਗੁਰਬਾਣੀ ਨੇ ਚਾਰ ਬੱਜਰ ਪਾਪ ਕਹੇ ਆ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਚੌਥਾ ਬੱਜਰ ਪਾਪ ਗੁਰਬਾਣੀ ਨੇ ਮੰਨਿਆ ਅਣਚਾਰੀ ਕਾ ਧਾਨ, ਅਣ ਆਚਰਣ ਵਾਲੇ ਦਾ ਧਾਨ, ਜਿਹਦੀ ਕਿਰਤ ਜਿਹਦੀ ਕਮਾਈ ਦਸਾਂ ਦਾਹਾਂ ਦੀ ਨਹੀਂ ਪਾਪ ਦੀ ਕਮਾਈ ਦਾ ਧਾਨ, ਉਹਦਾ ਜਿਹੜਾ ਕੋਈ ਖਾਵੇਗਾ ਉਹਦੇ ਮਨ ਤੇ ਜੈਸਾ ਅੰਨ ਤੈਸਾ ਮਾਨ, ਉਹਦਾ ਮਨ ਵੀ ਉਹੋ ਜਿਹਾ ਹੋਵੇਗਾ। ਮਹਾਰਾਜ ਕਹਿੰਦੇ ਉਹਨੂੰ ਲੋਕ ਪਰਲੋਕ ਦੇ ਦੁੱਖ ਲੱਗਣੇ ਹੈ, ਦੂਣੀ ਸਜ਼ਾ ਮਿਲਣੀ ਹੈ।
ਅੰਦਰ ਸਹਿਜ ਨਾ ਆਇਓ,
ਫਿਰ ਉਹਨਾਂ ਦੇ ਅੰਦਰ ਸਹਿਜ ਨਹੀਂ ਰਹਿੰਦਾ, ਉਹਨਾਂ ਦੇ ਅੰਦਰ ਟਿਕਾ ਨਹੀਂ ਰਹਿੰਦਾ, ਤਮੋ ਗੁਣ ਵਿਰਤੀ ਹੋ ਜਾਂਦੀ ਹੈ।
ਸਹਿਜ ਹੀ ਲੈ ਖਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਹਿਜ ਦੁਆਰਾ ਦਸਾਂ ਨੌਹਾਂ ਦੀ ਕਿਰਤ ਦੁਆਰਾ ਨਹੀਂ ਖਾਂਦੀ, ਜਿਹਦੇ ਨਾਲ ਸਹਿਜ ਪੈਦਾ ਹੋਣਾ, ਜਿਹਦੇ ਨਾਲ ਟਿਕਾ ਹੋਣਾ। ਸਤਿਗੁਰੂ ਜੀ ਨੇ ਇਸੇ ਲਈ ਮਲਕ ਭਾਗੋ ਦਾ ਭੋਜਨ ਪ੍ਰਵਾਨ ਨਹੀਂ ਕੀਤਾ, ਉਹਦਾ ਛਕਿਆ ਨਹੀਂ ਹੈ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦਾ ਮਹਾਰਾਜ ਨੇ ਕੋਧਰੇ ਦਾ ਪ੍ਰਸ਼ਾਦਾ ਛਕਿਆ, ਪੂੜੇ ਨਹੀਂ ਪ੍ਰਵਾਨ ਕੀਤੇ, ਕਿਉਂਕਿ ਉਹ ਦਸਾਂ ਨੌਹਾਂ ਦੀ ਕਿਰਤ ਵਾਲਾ ਹੈ। ਉਹਨੂੰ ਛੱਕ ਕੇ ਮਹਾਰਾਜ ਕਹਿੰਦੇ ਮਨ ਵਿੱਚ ਸਹਿਜ ਆਵੇਗਾ। ਇਸ ਲਈ ਜਦੋਂ ਮਹਾਰਾਜ ਕਹਿੰਦੇ ਸਹਿਜ ਦੀ ਕਮਾਈ ਦਾ ਕੋਈ ਖਾਂਦਾ ਹੈ ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਹਿਜ ਪ੍ਰਾਪਤ ਕਰਦਾ
ਮਨ ਹੱਠ ਜਿਸ ਤੇ ਮੰਗਣਾ,
ਕਈ ਫਿਰ ਹੱਠ ਕਰਦੇ ਆ ਵੀ ਤੈਥੋਂ ਆਹ ਚੀਜ਼ ਅਸੀਂ ਲੈਣੀ ਲੈਣੀ ਹੈ, ਮੰਗ ਕੇ ਲੈਂਦੇ ਆ। ਜੇ ਅੱਗੋਂ ਕਵੇ ਵੀ ਮੈਂ ਨਹੀਂ ਦੇਣਾ, ਮੇਰੇ ਕੋਲ ਬਿੱਤ ਨਹੀਂ ਹੈ, ਇੰਨੀ ਚੀਜ਼ ਇੰਨੀ ਰਕਮ ਮੈਂ ਨਹੀਂ ਦੇ ਸਕਦਾ, ਤਾਂ ਫਿਰ ਉਹ ਹੱਠ ਕਰਦੇ ਆ ਵੈਸੇ ਇੱਥੋਂ ਤੈਥੋਂ ਲੈਣਾ ਹੀ ਲੈਣਾ ਹੈ। ਮਹਾਰਾਜ ਕਹਿੰਦੇ ਮਨ ਦੇ ਹੱਠ ਦੁਆਰਾ ਫਿਰ ਘਰਾਂ ਘਰਾਂ ਚੋਂ ਜਿਹੜੇ ਮੰਗਦੇ ਆ
ਲੈਣਾ ਦੁੱਖ ਮਨਾਏ,
ਤਾਂ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜਦੋਂ ਉਹ ਲੈਂਦੇ ਆ ਫਿਰ ਜਿਹੜਾ ਦੇਣ ਵਾਲਾ ਉਹ ਬੜਾ ਦੁਖੀ ਹਿਰਦੇ ਨਾਲ ਦਿੰਦਾ, ਉਹ ਦੇਣ ਵਾਲੇ ਦਾ ਮਨ ਪ੍ਰਸੰਨ ਨਹੀਂ ਹੁੰਦਾ। ਜਦੋਂ ਦੁਖੀ ਹਿਰਦੇ ਨਾਲ ਦਿੱਤੀ ਹੋਈ ਚੀਜ਼ ਉਹ ਲਵੇਗਾ ਭੇਖੀ ਤਾਂ ਕੀ ਉਹ ਪ੍ਰਸੰਨ ਰਹੇਗਾ, ਉਹਦਾ ਮਨ ਵੀ ਨਹੀਂ ਪ੍ਰਸੰਨ ਹੋਣਾ। ਮਹਾਰਾਜ ਕਹਿੰਦੇ ਦੋਵੇਂ ਪਾਸੇ ਦੁੱਖ ਮਨਾਉਂਦੇ ਹੈ।
ਇਸ ਭੇਖਾ ਥਾਵ ਹੋ ਗਿਰਹੋ ਭਲਾ,
ਇਹ ਭੇਖੀਆਂ ਨਾਲੋਂ ਤਾਂ ਮਹਾਰਾਜ ਕਹਿੰਦੇ ਗ੍ਰਿਸ਼ਤੀ ਚੰਗੇ ਆ, ਗ੍ਰਿਸ਼ਤੀਆਂ ਨੂੰ ਵਡਿਆਈ ਸਤਿਗੁਰੂ ਨੇ ਦਿੱਤੀ ਹੈ, ਨਹੀਂ ਤਾਂ ਵੱਡੇ ਵੱਡੇ ਜਿਹੜੇ ਜੋਗੀ ਸੀ ਗੋਰਖਨਾਥ ਵਰਗੇ ਵੱਡੇ ਵੱਡੇ ਰਾਜੇ ਜਿਹੜੇ ਸਨ ਉਹਨਾਂ ਨੂੰ ਘਰ ਬਾਰ ਛਡਾ ਕੇ, ਭਰਤਰੀ ਹਰੀ ਵਰਗਿਆਂ ਨੂੰ ਗੋਪੀ ਚੰਦ ਵਰਗਿਆਂ ਨੂੰ ਘਰ ਬਾਰ ਛਡਾ ਕੇ ਕੰਨ ਪੜਵਾ ਕੇ ਜੋਗੀ ਬਣਾਤੇ ਸਨ, ਗ੍ਰਿਸ਼ਤੀਆਂ ਨੂੰ ਮਾੜਾ ਕਹਿੰਦੇ ਸੀ। ਇਹ ਤਾਂ ਗੁਰੂ ਨਾਨਕ ਆਪ ਘਰਵਾਰੀ ਹੋਏ ਵਰਤਿਆ, ਘਰਵਾਰੀ ਸਿੱਖ ਪੈਰੀ ਪਾਇਆ, ਗ੍ਰਿਸ਼ਤੀਆਂ ਨੂੰ ਵਡਿਆਈ ਦਿੱਤੀ। ਮਹਾਰਾਜ ਕਹਿੰਦੇ ਭਾਈ ਭੇਖੀਆਂ ਨਾਲੋਂ ਤਾਂ ਗ੍ਰਿਸ਼ਤੀ ਭਲਾ ਚੰਗਾ
ਜਿੱਥੋਂ ਕੋ ਵਰਸਾਏ,
ਕਿਉਂਕਿ ਗ੍ਰਿਸ਼ਤੀ ਦੇ ਘਰੋਂ ਜੇ ਕੋਈ ਭੁੱਖਾ ਆਵੇਗਾ ਉਹਨੂੰ ਕੁਝ ਨਾ ਕੁਝ ਛਕਣ ਨੂੰ ਜ਼ਰੂਰ ਮਿਲੇਗਾ, ਗ੍ਰਿਸ਼ਤੀ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ।
ਸ਼ਬਦ ਰਤੇ ਤਿੰਨਾ ਸੋਝੀ ਪਈ,
ਇਹ ਜਿਹੜੀ ਸੋਝੀ ਆ ਹਰ ਕਿਸੇ ਨੂੰ ਨਹੀਂ ਮਿਲਦੀ, ਜਿਹੜੇ ਸ਼ਬਦ ਦੇ ਵਿੱਚ ਰੱਤੇ ਰੰਗੇ ਹੋਏ ਆ ਮਹਾਰਾਜ ਕਹਿੰਦੇ ਉਹ ਸੋਝੀ ਪਾ ਲੈਂਦੇ ਆ,
ਦੂਜਾ ਭਰਮ ਭੁਲਾਏ,
ਦੂਜਿਆਂ ਨੂੰ ਭਰਮ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਭੁੱਲ ਦੇ ਵਿੱਚ, ਕਿਉਂਕਿ ਭਰਮ ਕੀ ਹੈ, ਭਰਮ ਇਹ ਜੈਸਾ ਮਾਨੀਆ ਹੋਏ ਨਾ ਤੈਸਾ, ਭਰਮ ਹੁੰਦਾ ਵੀ ਫਲਾਣੇ ਤੋਂ ਇੰਨੀ ਚੀਜ਼ ਲੈ ਲਾਂਗੇ ਇਹਦੇ ਨਾਲ ਮੇਰਾ ਆਹ ਕੰਮ ਬਣ ਜੂਗਾ, ਸੇਖ ਚਿਲੀ ਵਾਂਗੂ ਹਰ ਵਕਤ ਗਿਣਤੀਆਂ ਮਿਣਤੀਆਂ ਅਰਦਾਸਾਂ ਵੀ ਉਹੀ ਵੀ ਮਹਾਰਾਜ ਫਲਾਣੇ ਥਾਂ ਇੰਨਾ ਪੈਸਾ ਬਣ ਜਾਵੇ, ਫਲਾਣੇ ਤੋਂ ਇੰਨਾ ਮੰਗ ਲਈਏ। ਅੱਜ ਕੱਲ੍ਹ ਕਈ ਲੋਕ ਜੇ ਕਿਤੇ ਪ੍ਰੋਗਰਾਮ 'ਤੇ ਜਾਣਾ ਹੈ ਤਾਂ ਉੱਥੇ ਵੀ ਪੈਸੇ ਕਰਮ ਕੇ ਮੰਗਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਭਰਮ ਦੇ ਵਿੱਚ ਭੁੱਲੇ ਹੋਏ ਹੈ, ਇਹਦੇ ਵਿੱਚ ਸੁੱਖ ਨਹੀਂ ਹੈ, ਉਹਨਾਂ ਨੂੰ ਲੱਗਦਾ ਵੀ ਸਾਨੂੰ ਸੁੱਖ ਮਿਲ ਜਾਵੇਗਾ। ਉਹ ਦੁੱਖ ਰੂਪ ਹੈ, ਜਦੋਂ ਦੁੱਖ ਆਉਂਦਾ ਹੈ ਫਿਰ ਕੋਸਦੇ ਆ ਵੀ ਸਾਨੂੰ ਪਤਾ ਨਹੀਂ ਦੁੱਖ ਕਿਉਂ ਆਇਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਰਮ ਦੇ ਵਿੱਚ ਪਏ ਹੋਏ ਭੁੱਲੇ ਹਨ,
ਪਇਆ ਕਿਰਤ ਕਮਾਵਣਾ।
ਹਾਂ, ਉਹ ਜਿਹੜੀ ਕਿਰਤ ਉਹਨਾਂ ਨੇ ਫਿਰ ਇਹੋ ਜਿਹੀ ਭੇਖ ਦੇ ਵਿੱਚ ਆ ਕਰਕੇ ਕੀਤੀ ਹੈ, ਭਰਮ ਦੇ ਵਿੱਚ ਭੁੱਲਿਆ ਹੋਇਆ ਨੇ ਸ਼ਬਦ ਦੀ ਸੋਝੀ ਤੋਂ ਪਰੇ ਹੋ ਕੇ, ਉਹ ਫਿਰ ਉਹਨਾਂ ਨੂੰ ਭੋਗਣੀ ਪੈਂਦੀ ਆ। ਉਹ ਪ੍ਰਾਲਾਬਤ ਜਿਹੜੀ ਲੈ ਕੇ ਆਏ ਆ ਜਿੱਥੇ ਉਹ ਭੋਗਦੇ ਆ ਫਿਰ ਉਹ ਕਿਰਿਆਮਾਨ ਕਰਮ ਦਾ ਲੇਖਾ ਵੀ ਇੱਥੇ ਨਾਲ ਭੋਗਦੇ
ਆਹਣਾ ਕਛੂ ਨਾ ਜਾਏ।
ਉਹਦੇ ਬਾਰੇ ਮਹਾਰਾਜ ਕਹਿੰਦੇ ਫਿਰ ਕੋਈ ਕੁਝ ਨਹੀਂ ਕਹਿ ਸਕਦਾ, ਉਹ ਲੇਖੇ ਉਹਨਾਂ ਨੂੰ ਦੇਣੇ ਪੈਂਦੇ ਆ, ਇੱਥੇ ਭੋਗਣੇ ਪੈਂਦੇ ਆ। ਜਦੋਂ ਭਾਈ ਭਗਤੂ ਕਿੱਡੇ ਕਮਾਈ ਵਾਲੇ ਸਨ, ਸੁਣਨ ਵਿੱਚ ਆਇਆ ਗੁਰਮੁਖਾਂ ਤੋਂ ਵਚਨ ਸੁਣਿਆ ਇਤਿਹਾਸ ਦੇ ਕਿ ਜਿਸ ਵੇਲੇ ਉਹਨਾਂ ਦਾ ਅਖੀਰਲਾ ਸਮਾਂ ਸੀ ਤਾਂ ਉਸ ਵੇਲੇ ਉਹਨਾਂ ਨੂੰ ਬੜੇ ਸਰੀਰ ਨੂੰ ਮਰੋੜ ਲੱਗੇ ਸਨ, ਬੜਾ ਕਸ਼ਟ ਸੀ ਉਹਨਾਂ 'ਤੇ। ਸੇਵਕ ਪੁੱਛਦੇ ਆ ਜੀ ਤੁਸੀਂ ਤਾਂ ਇੰਨੀ ਬੰਦਗੀ ਵਾਲੇ, ਇੰਨੀ ਕਮਾਈ ਵਾਲੇ, ਇੰਨੇ ਜਪ ਤਪ ਸੇਵਾ ਸਿਮਰਨ ਵਾਲੇ, ਤੁਹਾਡਾ ਅਖੀਰਲਾ ਸਮਾਂ ਇੰਨਾ ਔਖਾ ਕਿਉਂ? ਕਹਿਣ ਲੱਗੇ ਭਾਈ ਤੁਸੀਂ ਮੈਨੂੰ ਆਪਣਾ ਪੂਜ ਮੰਨਦੇ ਹੋ, ਆਪਣਾ ਮੁਖੀ ਮੰਨਦੇ ਹੋ, ਤੁਹਾਡੇ ਘਰਾਂ 'ਚ ਜਦੋਂ ਕੋਈ ਲਵੇਰਾ ਸੂੰਦਾ ਹੈ, ਪਸ਼ੂ ਸੂੰਦਾ ਹੈ, ਉਹਦਾ ਪਹਿਲਾ ਦੁੱਧ ਜਿਹੜਾ ਹੁੰਦਾ ਤੁਸੀਂ ਮੈਨੂੰ ਛਕਾਉਂਦੇ ਹੋ, ਜਿਹੜਾ ਹੱਕ ਮੰਨਦਾ ਉਹਦੇ ਕੱਟਰੂਆਂ ਮੱਛਰੂਆਂ ਦਾ, ਉਹਨਾਂ ਦਾ ਹਿੱਸਾ ਤੁਸੀਂ ਮੈਨੂੰ ਸੁਕਾਉਂਦੇ ਹੋ। ਜਿਵੇਂ ਉਹ ਰੜਾਉਂਦੇ ਆ ਫਿਰ ਉਹ ਹਿੱਸਾ ਲੇਖਾ ਹੁਣ ਮੈਂ ਇੱਥੇ ਨਿਬੇੜ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਫਿਰ ਭਰਮ ਦੇ ਵਿੱਚ ਭੁੱਲੇ ਹੋਏ ਇੱਥੇ ਉਹ ਕਿਰਤ ਜਿਹੜੀ ਕੀਤੀ ਆ, ਕਿਰਿਆਮਾਨ ਕਰਮ ਕੀਤੇ ਆ, ਉਹਨੂੰ ਕਮਾਉਂਦੇ ਆ ਭੋਗਦੇ ਆ, ਇਹਦੇ ਬਾਬਤ ਕੋਈ ਕੁਝ ਨਹੀਂ ਕਰ ਸਕਦਾ, ਕੀਤਾ ਕਰਨਾ ਸਰਬ ਰਜਾਈ ਹੈ।
ਨਾਨਕ ਜੋਤ ਸੁਭਾਵ ਹੈ ਸੇ ਭਲੇ।
ਮਹਾਰਾਜ ਕਹਿੰਦੇ ਭਲੇ ਚੰਗੇ ਤਾਂ ਭਾਈ ਉਹ ਆ ਜਿਹੜੇ ਉਹਦੇ ਭਾਣੇ ਚ ਰਹਿੰਦੇ ਆ ਵੀ ਜੋ ਵਾਹਿਗੁਰੂ ਨੇ ਕਰ ਦਿੱਤਾ, ਸੰਤੋਖ ਚ ਰਹਿੰਦੇ, ਜਥਾ ਲਾਭ ਸਦਾ ਤਥਾ ਸੰਤੁਸ਼ਟ ਵਿਰਤੀ ਧਾਰਦੇ ਆ।
ਜਿਨ ਕੀ ਪਤ ਪਾਵ ਹੈ ਥਾਏ।
ਉਹਨਾਂ ਦੀ ਪਤ ਆਬਰੂ ਇਹ ਲੋਕ ਚ ਵੀ ਤੇ ਪਰਲੋਕ ਚ ਵੀ ਸਾਬਤ ਰਹਿੰਦੀ ਹੈ ਜਿਹੜੇ ਸੰਤੋਖ ਧਾਰਦੇ ਆ।
ਮਹਲਾ ਤੀਜਾ।
ਦੂਸਰੇ ਸਲੋਕ ਦੁਆਰਾ ਪਹਿਲੇ ਸਲੋਕ ਨੂੰ ਮਹਾਰਾਜ ਸਪਸ਼ਟ ਕਰਦੇ ਆ।
ਸਤਿਗੁਰ ਸੇਵਿਆ ਸਦਾ ਸੁਖ।
ਮਹਾਰਾਜ ਕਹਿੰਦੇ ਜੇ ਸਦਾ ਸੁਖ ਚਾਹੁੰਦੇ ਆ ਸਿੱਖੋ ਤਾਂ ਸਤਿਗੁਰੂ ਦੀ ਸੇਵਾ ਕਰੋ ਦੇ ਹੁਕਮ ਵਿੱਚ।
ਜਨਮ ਮਰਨ ਦੁੱਖ ਜਾਏ।
ਕੀ ਫਲ ਮਿਲੇਗਾ ਸਤਿਗੁਰੂ ਦੀ ਸੇਵਾ ਤੋਂ? ਜੰਮਣ ਮਰਨ ਦਾ ਦੁੱਖ ਕੱਟਿਆ ਜਾਵੇਗਾ। ਸਭ ਤੋਂ ਵੱਡਾ ਦੁੱਖ ਆ ਜੰਮਣ ਤੇ ਮਰਨ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਚ ਇਹਨੂੰ ਸਭ ਤੋਂ ਵੱਡਾ ਦੁੱਖ ਮੰਨਿਆ, ਜਨਮ ਦਾ ਤੇ ਮਰਨ ਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਕ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਇਹ ਵੀ ਵੱਡੇ ਦੁੱਖ ਮੰਨੇ ਆ। ਪਰ ਸਭ ਤੋਂ ਵੱਡਾ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਜਿਹੜਾ ਦੁੱਖ ਆ ਸਤਿਗੁਰੂ ਦੀ ਸੇਵਾ ਨਾਲ ਕੱਟਿਆ ਜਾਂਦਾ ਹੈ।
ਚਿੰਤਾ ਮੂਲ ਨਾ ਹੋਵੇ।
ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਭਾਈ ਉਹਨੂੰ ਕਦੇ ਜੀਵਨ ਵਿੱਚ ਚਿੰਤਾ ਮੂਲੋਂ ਹੀ ਨਹੀਂ ਹੁੰਦੀ।
ਅਚਿੰਤ ਵਸੈ ਮਨ ਆਏ।
ਪਾਤਸ਼ਾਹ ਕਿਉਂ ਨਹੀਂ ਹੁੰਦੀ ਚਿੰਤਾ? ਸਾਰਾ ਸੰਸਾਰ ਚਿੰਤਾ ਨੇ ਗ੍ਰਸਿਆ। ਮਹਾਰਾਜ ਕਹਿੰਦੇ ਉਹਨਾਂ ਦੇ ਮਨ ਚ ਅਚਿੰਤ ਵਸ ਜਾਂਦਾ ਹੈ, ਚਿੰਤਾ ਤੋਂ ਰਹਿਤ ਕਰਨ ਵਾਲਾ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ।
ਅੰਤਰ ਤੀਰਥ ਗਿਆਨ ਹੈ।
ਮਹਾਰਾਜ ਉਹਨਾਂ ਦੇ ਹਿਰਦੇ ਚ ਕਿਉਂ ਵਸਦਾ ਹੈ? ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਅੰਦਰ ਹੀ ਨਾਮ ਦਾ ਤੀਰਥ ਹੈ, ਗਿਆਨ ਦੁਆਰਾ ਉਹਨਾਂ ਨੇ ਉਹ ਨਾਮ ਦਾ ਤੀਰਥ ਅੰਤਰਗਤ ਤੀਰਥ ਮਲਣਾ, ਉਹ ਨਾਮ ਰੂਪੀ ਤੀਰਥ ਦਾ ਇਸ਼ਨਾਨ ਮਲ ਮਲ ਕੇ ਉਹ ਮਨ ਨੂੰ ਕਰਾਉਂਦੇ ਆ
ਸਤਿਗੁਰ ਦੀਆ ਬੁਝਾਏ।
ਮਹਾਰਾਜ ਇਹ ਸੋਝੀ ਉਹ ਕਿੱਥੋਂ ਲੈਂਦੇ ਆ? ਤਾਂ ਮਹਾਰਾਜ ਕਹਿੰਦੇ ਗੁਰਮੁਖ ਭਾਈ ਗੁਰੂ ਦੇ ਸਨਮੁਖ ਰਹਿੰਦੇ ਆ, ਗੁਰੂ ਦੀ ਸਿੱਖਿਆ ਨੂੰ ਕਮਾਉਂਦੇ ਆ, ਗੁਰੂ ਉਹਨਾਂ ਨੂੰ ਬੁਝਾ ਸਮਝਾ ਦਿੰਦਾ।
ਮੈਲ ਗਈ ਮਨ ਨਿਰਮਲ ਹੋਆ।
ਕੀ ਮਹਾਰਾਜ ਗੁਰੂ ਤੋਂ ਸੁਣਨ ਸਾਰ ਕਿਰਪਾ ਹੋ ਜਾਂਦੀ ਹੈ? ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਗੁਰੂ ਦੇ ਬਚਨਾਂ ਨੂੰ ਜਦੋਂ ਕਮਾਉਂਦੇ ਆ ਉਹਨਾਂ ਦੀ ਮੈਲ ਲੱਥ ਜਾਂਦੀ ਹੈ। ਜਦੋਂ ਮੈਲ ਲੱਥ ਗਈ ਮਨ ਨਿਰਮਲ ਹੋ ਜਾਂਦਾ ਹੈ।
ਅੰਮ੍ਰਿਤਸਰ ਤੀਰਥ ਨਾਏ।
ਜਿਵੇਂ ਪ੍ਰਤੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਹੈ, ਤਨ ਮਨ ਦੇ ਰੋਗ ਕੱਟੇ ਜਾਂਦੇ ਹੈ, ਇਵੇਂ ਅੰਦਰ ਵੀ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਦਾ ਸਰ ਸਰੋਵਰ ਹੈ। ਉਹ ਹਿਰਦੇ ਦੇ ਵਿੱਚ ਜਦੋਂ ਕੋਈ ਉਸ ਤੀਰਥ ਦੇ ਵਿੱਚ ਸੁਰਤ ਟਿਕਾ ਕੇ ਕੋਈ ਨਾਮ ਅਭਿਆਸ ਕਰਦਾ ਹੈ, ਮਲ ਮਲ ਕੇ ਕੋਈ ਇਸ ਨਾਮ ਰੂਪੀ ਤੀਰਥ ਦੇ ਵਿੱਚ ਮਨ ਨੂੰ ਨਿਭਾਉਂਦਾ ਹੈ,
ਸੱਜਣ ਮਿਲੇ ਸੱਜਣਾ,
ਤਾਂ ਫਿਰ ਭਾਈ ਉਹ ਸੱਜਣਾ ਨੂੰ, ਉਹ ਗੁਰਮੁਖਾਂ ਨੂੰ, ਜਿਹੜਾ ਸੱਜਣ ਸੱਚਾ ਪਾਤਸ਼ਾਹ ਹੋਆ, ਸੱਚਾ ਸੱਜਣ ਹੈ ਸਾਰਿਆਂ ਦਾ ਪਾਤਸ਼ਾਹ ਦਾ, ਵੀ ਪਾਤਸ਼ਾਹ ਵਾਹਿਗੁਰੂ ਮਿਲ ਜਾਂਦਾ ਹੈ,
ਸੱਚਾ ਸ਼ਬਦ ਸੁਭਾਅ,
ਸ੍ਰੇਸ਼ਟ ਭਾਈ ਪ੍ਰੇਮ ਦੁਆਰਾ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਸੱਚੇ ਸ਼ਬਦ ਦੁਆਰਾ ਉਹਦੀ ਪ੍ਰਾਪਤੀ ਹੋ ਆਉਂਦੀ ਹੈ।
ਘਰ ਹੀ ਪਰਚਾ ਪਾਇਆ।
ਹਾਂ, ਕਿਤੇ ਹੋਰ ਨਹੀਂ ਬਾਹਰ ਜਾਣਾ ਪੈਂਦਾ, ਉਹ ਹਿਰਦੇ ਘਰ ਦੇ ਵਿੱਚ ਹੀ ਉਹਦਾ ਪਰਚਾ ਪਰਚਾਉਣੀ, ਉਹਦੇ ਨਾਲ ਹਰ ਵਕਤ ਗੁਰਮੁਖ ਨਾਦਮ, ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ ਦੀ ਅਵਸਥਾ ਹੋ ਜਾਂਦੀ ਹੈ।
ਜੋਤੀ ਜੋਤ ਮਿਲਾਏ।
ਫਿਰ ਆਖਰ ਉਹਨਾਂ ਦੀ ਜਿਹੜੀ ਪ੍ਰਤਕ ਜੋਤ ਹੈ ਉਹ ਪ੍ਰਤੱਖ ਜੋਤ ਦੇ ਵਿੱਚ ਸਮਾ ਜਾਂਦੀ ਹੈ।
ਪਾਖੰਡ ਜਮਕਾਲ ਨਾ ਛੋੜਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਪਖੰਡੀ ਆ, ਭੇਖੀ ਆ, ਜਿਹਨਾਂ ਦਾ ਪਹਿਲੇ ਸਲੋਕ ਚ ਜ਼ਿਕਰ ਕੀਤਾ ਹੈ, ਉਹਨਾਂ ਨੂੰ ਜਮਦੂਤ ਲੈ ਕੇ ਜਾਂਦੇ ਆ। ਜਿਹੜੇ ਸੱਜਣ ਨੇ ਉਹ ਸੱਜਣ ਚ ਮਿਲ ਜਾਂਦੇ, ਉਹਨਾਂ ਦੀ ਪਰਤਕ ਜੋਤ ਵਾਹਿਗੁਰੂ ਦੀ ਜੋਤ ਚ ਮਿਲ ਜਾਂਦੀ। ਤਿੰਨ ਤਰ੍ਹਾਂ ਦੀ ਜੋਤ ਦਾ ਜ਼ਿਕਰ ਹੈ ਕਿ ਪਰਤਕ ਜੋਤ ਸਾਡੇ ਸੰਸਾਰੀਆਂ ਚ, ਇੱਕ ਵਾਹਿਗੁਰੂ ਦੀ ਨਿਰੰਕਾਰੀ ਜੋਤ, ਤੀਸਰਾ ਜਿਹੜੀ ਦਸੇ ਗੁਰੂਆਂ ਦੇ ਵਿੱਚ ਹੋਈ, ਅੱਜ ਸ਼ਬਦ ਗੁਰੂ ਚ ਪ੍ਰਕਾਸ਼ਮਾਨ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਗੁਰ ਜੋਤ ਅਰਜਨ ਮਾਹੇ ਧਰੀ, ਉਹ ਗੁਰ ਜੋਤ ਦਾ ਜ਼ਿਕਰ ਕੀਤਾ। ਅੱਜ ਉਹ ਦਸਾਂ ਪਾਤਸ਼ਾਹੀਆਂ ਲਈ ਪ੍ਰਤੱਖ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜੇ ਸੱਜਣ ਨੇ ਉਹਨਾਂ ਦੀ ਜੋਤ ਸੱਜਣ ਸੱਚੇ ਪਾਤਸ਼ਾਹ ਚ ਮਿਲ ਜਾਂਦੀ ਹੈ, ਤੇ ਜਿਹੜੇ ਪਖੰਡੀ ਨੇ ਉਹਨਾਂ ਨੂੰ ਜਮ ਕਾਲ ਨਾ ਛੋਟੇ, ਕਾਲ ਦੇ ਜਿਹੜੇ ਜਮ ਦੂਤ ਲੈਣ ਆਉਂਦੇ ਆ ਉਹ ਛੱਡਦੇ ਨਹੀਂ, ਪਕੜ ਕੇ ਲਗਾਉਂਦੇ
ਆਵਾਏ,
ਉਹਨਾਂ ਦੀ ਇੱਜ਼ਤ ਇੱਥੇ ਵੀ ਨਹੀਂ ਪੂਰੀ ਉਤਰਦੀ, ਤੇ ਉਹ ਪਰਲੋਕ ਵਿੱਚ ਵੀ ਪਤ ਗਵਾਉਂਦੇ ਆ, ਸਜਾਵਾਂ ਭੋਗਦੇ ਆ।
ਨਾਨਕ ਨਾਮ ਰਤੇ ਸੇ ਉਬਰੇ।
ਮਹਾਰਾਜ ਬਚਦਾ ਵੀ ਹੈ ਕੋਈ? ਜਿਹੜੇ ਭਾਈ ਨਾਮ ਚ ਰੱਤੇ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਰੰਗਿਆ, ਸੁਰਤ ਰੰਗੀ ਹੈ, ਉਹ ਜਮਾਂ ਤੋਂ ਉਪਰੇ ਬਚ ਜਾਂਦੇ ਆ।
ਸੱਚੇ ਸਿਓ ਲਿਵਲਾਏ।
ਜਿਨ੍ਹਾਂ ਨੇ ਮੰਗਣਾ ਛੱਡ ਕੇ, ਮੰਗਣ ਵਿਰਤੀ ਛੱਡ ਕੇ ਸੰਤੋਖ ਧਾਰੇ ਹੈ, ਸੱਚੇ ਨਾਮ ਵਿੱਚ ਲਿਵ ਲਾ ਕੇ ਰੱਖੀ ਤਾ ਉਮਰ, ਉਹ ਬਚਦੇ ਹੈ।
ਪੌੜੀ।
ਹੁਣ ਜਿਵੇਂ ਕੋਠੇ ਤੇ ਚੁਬਾਰੇ ਤੇ ਚੜ੍ਹਨ ਲਈ ਪੌੜੀ ਲਾਈ ਦੀ ਹੈ ਨਾ, ਹੁਣ ਇਹ ਸਲੋਕ ਨੂੰ ਹੋਰ ਸਪਸ਼ਟ ਕਰਨ ਲਈ ਮਹਾਰਾਜ ਨੇ ਪੌੜੀ ਸਿਧਾਂਤ ਰੂਪ ਵਿੱਚ ਧੰਨ ਗੁਰੂ ਰਾਮਦਾਸ ਜੀ ਬਚਨ ਫਰਮਾਉਂਦੇ ਆ।
ਤਿਤ ਜਾਏ ਬਹੁ ਸਤ ਸੰਗਤੀ।
ਮਹਾਰਾਜ ਕਹਿੰਦੇ ਭਾਈ ਜੇ ਫਿਰ ਪੂਰੇ ਸਤਿਗੁਰੂ ਦਾ ਹੁਣ ਤੁਸੀਂ ਮਿਲਾਪ ਚਾਹੁੰਦੇ ਹੋ ਤਾਂ ਸੰਗਤ ਵਿੱਚ ਜਾਓ, ਸੰਗਤ ਵਿੱਚ ਪੂਰੇ ਸਤਿਗੁਰੂ ਦਾ ਮਿਲਾਪ ਹੋਣਾ, ਸੰਗਤ ਵਿੱਚ ਸਾਰੀ ਸੋਝੀ ਆਉਣੀ ਹੈ।
ਜਿੱਥਾ ਹਰ ਕਾ ਹਰ ਨਾਮ ਬਿਲੋਈਆ।
ਬਿਲੋਈਆ ਦਾ ਭਾਵ ਰਿੜਕਿਆ ਜਾਂਦਾ, ਵਿਚਾਰ ਰਿੜਕਣ ਦਾ ਭਾਵ ਵਿਚਾਰ ਕਰਨਾ, ਜਿਵੇਂ ਦੁੱਧ ਰਿੜਕਿਆ, ਦੁੱਧ ਮਥੀ ਹੈ ਤਾਂ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਘਿਓ ਨਿਕਲਦਾ ਨਾ, ਇਵੇਂ ਇੱਥੇ ਸ਼ਬਦ ਦੀ ਵਿਚਾਰ ਹੁੰਦੀ ਹੈ, ਫਿਰ ਸ਼ਬਦ ਦੀ ਵਿਚਾਰ ਵਿੱਚੋਂ ਤੱਤ ਸਿਧਾਂਤ ਘਿਓ ਵਾਂਗੂ ਨਿਕਲ ਕੇ ਆਉਂਦਾ, ਉਹਨੂੰ ਗ੍ਰਹਿਣ ਕਰਨਾ। ਸੰਗਤ ਵਿੱਚ ਮਿਲ ਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਨੂੰ ਰਿੜਕਣਾ ਭਾਵ ਬਲੋਈਆ ਦਾ ਅਰਥ ਮਥਣਾ ਗਾ, ਤੱਤ ਸਿਧਾਂਤ ਪਾਉਣਾ।
ਸਹਿਜੇ ਹੀ ਹਰ ਨਾਮ ਲੇ ਹੋ।
ਫਿਰ ਸਹਿਜ ਨਾਲ ਨਾਮ ਜਪਣਾ, ਕਈ ਵੇਖਿਆ ਬੜਾ ਨਾਮ ਇਸ ਤਰ੍ਹਾਂ ਜਪਦੇ ਆ, ਕਈ ਵਾਰ ਫਿਰ ਬਿਜਲੀਆਂ ਵੀ ਲੱਗਦੀਆਂ ਦੇਖੀਆਂ, ਉਹਨਾਂ ਦਾ ਫਿਰ ਮਸਤਾਨਾ ਸੁਭਾਅ ਹੋ ਜਾਂਦਾ। ਮਹਾਰਾਜ ਕਹਿੰਦੇ ਭਾਈ ਹਰ ਕਾ ਬਲੋਮਣਾ ਜੈਸੇ ਤੱਤ ਨਾ ਜਾਏ, ਹਰ ਕਾ ਬਲੋਮਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਕਈ ਮਾਈਆਂ ਪੁਰਾਣੇ ਸਮਿਆਂ 'ਚ ਦੁੱਧ ਰਿੜਕਦੀਆਂ, ਬਹੁਤਾ ਠੰਡਾ ਕਰ ਦਿੰਦੀਆਂ, ਫਿਰ ਵੀ ਘਿਓ ਨਹੀਂ ਸੀ ਨਿਕਲਦਾ। ਕਈ ਬਹੁਤਾ ਗਰਮ ਪਾ ਦਿੰਦੀਆਂ ਸੀ, ਫਿਰ ਵੀ ਘਿਓ ਨਹੀਂ ਸੀ ਨਿਕਲਦਾ। ਜਿਹੜੀਆਂ ਸਿਆਣੀਆਂ ਮਾਈਆਂ ਉਹ ਸਹਿਜ ਨਾਲ ਰਿੜਕਦੀਆਂ, ਉਹ ਸਹਿਜ ਦੁਆਰਾ ਫਿਰ ਮੱਖਣ ਕੱਢ ਲੈਂਦੀਆਂ, ਘਿਓ ਬਣ ਜਾਂਦਾ। ਇਸ ਲਈ ਮਹਾਰਾਜ ਕਹਿੰਦੇ, ਸੁਤੇ ਸਿੱਧ ਸਹਿਜ ਨਾਲ ਸੰਗਤ ਵਿੱਚ ਮਿਲ ਕੇ ਕਾਹਲੀ ਨਹੀਂ ਕਰਨੀ, ਨਾਮ ਜਪਣਾ
ਹਰ ਤਤ ਨਾ ਖੋਈਆ।
ਇਸ ਲਈ ਭਾਈ ਜੀਵਨ ਵਿੱਚ ਰਹਿੰਦੇ ਜਿਹੜੀ ਤਤ ਵਸਤੂ ਆ ਨਾਮ ਹੈ, ਉਹ ਨਹੀਂ ਖੋਣਾ, ਉਹ ਨਹੀਂ ਛੱਡਣਾ। ਕਿਤੇ ਉਹ ਛੱਡ ਕੇ ਆਪਾਂ ਇੱਧਰ ਮੰਗਣ ਵਾਲੇ ਪਾਸੇ ਤੁਰੇ ਫਿਰੀਏ, ਹੋਰ ਸੰਸਾਰੀ ਵਸਤੂ ਅਵਰ ਕਾਜ ਤੇ ਰੱਖਤਾ ਨਾ ਕਾਮ।
ਨਿਤ ਜਪਿਓ ਹਰ ਹਰ ਦਿਨ ਸੁਰਾਤ।
ਪੁੱਛਿਆ ਮਹਾਰਾਜ ਫਿਰ ਕਿੰਨਾ ਕੁ ਚਿਰ ਜਪੀਏ? ਮਹਾਰਾਜ ਕਹਿੰਦੇ ਜਪਣਾ ਭਾਈ ਹਰ ਹਰ, ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ, ਉਹਦੀ ਬਾਣੀ ਪੜ੍ਹਨੀ ਹੈ ਦਿਨ ਸੁਰਾਤ, ਦਿਨ ਰਾਤ। ਕਿੰਨੇ ਕੁ ਦਿਨ ਮਹਾਰਾਜ? ਮਹਾਰਾਜ ਕਹਿੰਦੇ ਨਿਤ ਜਪਿਓ, ਨਿਤਾ ਪ੍ਰਤੀ ਦਿਨ ਰਾਤ ਉਹਦਾ ਸਿਮਰਨ ਕਰੋ।
ਹਰ ਦਰਗਾਹ ਢੋਈਆ,
ਤਾਂ ਫਿਰ ਦਰਗਾਹ ਦੇ ਵਿੱਚ ਢੋਈ ਮਿਲਦੀ ਹੈ, ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ। ਸੱਚਖੰਡ ਵਾਸੀ ਅਸਲ ਉਹ ਹੁੰਦੇ ਹੈ।
ਸੋ ਪਾਏ ਪੂਰਾ ਸਤਿਗੁਰੂ,
ਮਹਾਰਾਜ ਕਹਿੰਦੇ ਉਹ ਪੂਰੇ ਸਤਿਗੁਰੂ ਦੁਆਰਾ ਸੱਚਖੰਡ 'ਚ ਢੋਈ ਪਾ ਲੈਂਦੇ ਹੈ।
ਜਿਸ ਤੁਰ ਮਸਤਕ ਲਿਲਾਟ ਲਿਖੋਈਆ,
ਇਹ ਉਹਨਾਂ ਨੂੰ ਦਾਤ ਮਿਲਦੀ ਹੈ ਜਿਨ੍ਹਾਂ ਦੇ ਧੁਰੋ ਮਸਤਕ ਤੇ ਵਾਹਿਗੁਰੂ ਦੁਆਰਾ ਪੂਰੇ ਲੇਖ ਲਿਖੇ ਹਨ।
ਇਸ ਗੁਰ ਕਉ ਸਭ ਨਮਸਕਾਰ ਕਰੋ,
ਭਾਈ ਉਹ ਪੂਰੇ ਗੁਰੂ ਨੂੰ ਸਾਰੇ ਨਮਸਕਾਰ ਕਰੋ।
ਜਿਨ ਹਰ ਕੀ ਹਰ ਗਾਲ ਗਲੋਈਆ,
ਜਿਸ ਵਾਹਿਗੁਰੂ ਨੇ ਉਹ ਵਾਹਿਗੁਰੂ ਦੀਆਂ ਗੱਲਾਂ, ਜਿਸ ਸਤਿਗੁਰੂ ਨੇ ਉਹ ਪੂਰੇ ਵਾਹਿਗੁਰੂ ਦੀਆਂ ਗੱਲਾਂ ਪੂਰੇ ਗੁਰੂ ਨੇ ਸਾਨੂੰ ਸੁਣਾਈਆਂ ਨੇ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਜਿਸ ਸਤਿਗੁਰੂ ਦਾ ਸ਼ਬਦ ਹੈ। ਧੰਨ ਗੁਰੂ ਅਮਰਦਾਸ ਜੀ ਨੂੰ, ਧੰਨ ਗੁਰੂ ਰਾਮਦਾਸ ਜੀ ਨੂੰ, ਸਾਰੇ ਨਮਸਕਾਰ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਪੂਰੇ ਵਾਹਿਗੁਰੂ ਦੇ ਜਿਹੜੇ ਬਚਨ ਨੇ, ਉਹਦੀਆਂ ਗੱਲਾਂ ਨੇ, ਗਲੋਈਆ ਸਾਨੂੰ ਸੁਣਾਈਆਂ ਨੇ, ਸਾਡੇ ਹਿਰਦਿਆਂ 'ਚ ਵਸਣ। ਇੱਕ ਵਾਰ ਫਿਰ ਸਤਿਗੁਰੂ ਧੰਨ ਗੁਰੂ ਅਟਾਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਸਤਿਗੁਰੂ ਸਮੁੱਚੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਅਗਾਂਹ ਤੋਂ ਸਮੱਤ ਬਖਸ਼ਣੀ ਜੀ।
ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਆ, ਤਿਸ ਗੁਰ ਕਉ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।